ਸਾਧ ਸੰਗਤ ਕਾਫੀ ਸਮੇਂ ਤੋਂ ਆਪ ਸਤਿਗੁਰਾਂ ਦੇ ਸੱਚਖੰਡ ਦਰਬਾਰ ਵਿੱਚ ਜੁੜੇ ਬੈਠੇ ਹੋ, ਗੁਰਬਾਣੀ ਦੇ ਕੀਰਤਨ ਦਾ ਗੁਰਮਤ ਦੀਆਂ ਵਿਚਾਰਾਂ ਦਾ ਆਨੰਦ ਮਾਣ ਰਹੇ ਹੋ। ਸਤਿਗੁਰੂ ਜੀ ਦੇ ਦਰੋਂ ਘਰੋਂ ਗੁਰੂ ਸਾਈ ਕਿਤਨੇ ਰਾਗੀ ਸਿੰਘਾਂ ਦੇ ਪਾਸੋਂ ਆਪ ਨੇ ਗੁਰਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕੀਤਾ ਹੈ। ਹੋਰ ਬਹੁਤ ਸਾਰੇ ਗੁਣੀ ਔਰ ਵਿਦਵਾਨ ਜਨ ਔਰ ਸਤਿਗੁਰੂ ਜੀ ਦੇ ਦਰੋਂ ਘਰੋਂ ਉਭਰੋ ਸਾਈ ਮਹਾਂਪੁਰਖ, ਉਹਨਾਂ ਨੇ ਵੀ ਆਪ ਨੂੰ ਹੁਣ ਤੱਕ ਗੁਰਬਾਣੀ ਦੀਆਂ ਬੜੀਆਂ ਸੁੰਦਰ ਵਿਚਾਰਾਂ ਸਰਵਣ ਕਰਵਾਈਆਂ ਨੇ। ਹੁਣੇ ਆਪ ਨੇ ਸੰਤ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਖਾਂ ਦੇ ਪਾਸੋਂ ਗੁਰਮਤਿ ਦੀ ਵਿਚਾਰ ਸਰਵਣ ਕੀਤੀ ਹੈ। ਹੋਰ ਬਾਕੀ ਦਾ ਸਮਾਂ ਵੀ ਆਪਾਂ ਇਸੇ ਤਰ੍ਹਾਂ ਸਫਲ ਬਣਾਉਣਾ ਹੈ ਗੁਰਬਾਣੀ ਦੇ ਕੀਰਤਨ ਦੁਆਰਾ ਔਰ ਗੁਰਮਤਿ ਦੀਆਂ ਵਿਚਾਰਾਂ ਦੁਆਰਾ। ਇਹਦੇ ਵਾਸਤੇ ਜ਼ਰੂਰੀ ਹੈ ਇਕਾਗਰਤਾ। ਸੋ ਇਕਾਗਰ ਮਨ ਹੋ ਕੇ ਰਹਿੰਦੇ ਸਮੇਂ ਤੋਂ ਲਾਭ ਉਠਾਉਣ ਦੀ ਕੋਸ਼ਿਸ਼ ਕਰੋ ਜੋ ਸਾਨੂੰ ਸਤਿਗੁਰੂ ਜੀ ਨੇ ਵਿਧੀ ਦੱਸੀ ਹੈ। ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿੱਤ ਲਾਏ, ਚਿੱਤ ਬਿਰਤੀ ਜੋੜ ਕੇ ਇੱਕ ਮਨ ਇੱਕ ਚਿੱਤ ਹੋ ਕੇ ਸਵਾਮੀ ਕੋ ਗ੍ਰਹਿ ਦਿਉ ਸਦਾ ਸਵਾਣ ਤਜਤ ਨਹੀਂ ਨਿਤ। ਨਾਨਕ ਇਹ ਵਿਧਾਰ ਭਜ ਹੋਏ ਇੱਕ ਮਨ ਹੋਏ ਇੱਕ ਚਿੱਤ। ਇਕਾਗਰ ਮਨ ਹੋ ਕੇ ਆਪਾਂ ਲਾਭ ਉਠਾਵਾਂਗੇ, ਇਕਾਗਰ ਮਨ ਹੋ ਕੇ ਜੁੜਾਂਗੇ ਫਿਰ ਥੋੜ੍ਹੇ ਸਮੇਂ ਤੋਂ ਵੀ ਬਹੁਤਾ ਲਾਭ ਉਠਾਇਆ ਜਾ ਸਕਦਾ ਹੈ। ਜੇ ਮਨ ਇਕਾਗਰ ਨਹੀਂ ਹੋਵੇਗਾ ਫਿਰ ਕਈ ਵਾਰ ਬਹੁਤੇ ਸਮੇਂ ਤੋਂ ਥੋੜ੍ਹਾ ਲਾਭ ਵੀ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਆਪਾਂ ਥੋੜ੍ਹੇ ਸਮੇਂ ਤੋਂ ਬਹੁਤਾ ਲਾਭ ਉਠਾਉਣ ਦੀ ਕੋਸ਼ਿਸ਼ ਕਰਨੀ ਹੈ। ਜੋ ਵੱਡੇ ਸੰਤ ਜੀ ਮਹਾਰਾਜ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ ਉਹ ਆਪਣੇ ਕੀਰਤਨ ਵਿਖਿਆਨ ਵਿੱਚ ਦੱਸਿਆ ਕਰਦੇ ਸਨ ਨਾ, ਆਪਾਂ ਚੂੰਘੇ ਸਰੋਤੇ ਬਣਨਾ ਹੈ। ਇੱਕ ਤਾਂ ਸੂੰਘੇ ਸਰੋਤੇ ਹੁੰਦੇ ਨੇ, ਉਹਨਾਂ ਦਾ ਵਾਸਤਾ ਗੁਰਬਾਣੀ ਦਾ ਕੀਰਤਨ ਗੁਰਬਾਣੀ ਦੀ ਵਿਚਾਰ ਦੇ ਨਾਲ ਹੋਇਆ ਹੀ ਨਹੀਂ ਕਰਦਾ। ਉਹ ਇੱਥੇ ਕੁਝ ਗ੍ਰਹਿਣ ਕਰਨ ਵਾਸਤੇ ਨਹੀਂ ਆਉਂਦੇ, ਕੁਝ ਸਰਵਣ ਕਰਨ ਵਾਸਤੇ ਨਹੀਂ ਆਉਂਦੇ, ਉਹ ਤਾਂ ਸਿਰਫ ਦੇਖਣ ਵਾਸਤੇ ਹੀ ਆਉਂਦੇ ਨੇ ਵੀ ਕਿਹੋ ਜਿਹਾ ਇੰਤਜ਼ਾਮ ਹੈ, ਕਿੰਨੀ ਕੁ ਇਕੱਤਰਤਾ ਹੈ, ਹੁਣ ਕੌਣ ਕੌਣ ਆਇਆ ਹੈ। ਉਹਨਾਂ ਨੇ ਸਿਰਫ ਬਾਹਰੋਂ ਜਾਇਜ਼ਾ ਲੈ ਕੇ ਹੀ ਮੁੜ ਜਾਣਾ ਹੈ। ਉਹ ਸੁਣਨ ਵਾਸਤੇ ਨਹੀਂ, ਦੇਖਣ ਵਾਸਤੇ ਆਉਂਦੇ ਨੇ। ਔਰ ਕਈ ਵਾਰ ਖੱਟਣਾ ਤਾਂ ਦੂਰ ਦੀ ਗੱਲ ਰਹਿ ਗਈ, ਪਾਪਾਂ ਦੀਆਂ ਪੰਡਾਂ ਬੰਨ ਕੇ ਲੈ ਜਾਂਦੇ ਨੇ। ਹਾਲਾਂਕਿ ਉਹਨਾਂ ਨੂੰ ਸਰੋਤੇ ਕਹਿਣਾ ਤਾਂ ਨਹੀਂ ਬਣਦਾ ਪਰ ਕਾਰਜ ਸਿੱਧੀ ਵਾਸਤੇ ਉਹਨਾਂ ਨੂੰ ਸਿਆਣੇ ਸੂੰਘੇ ਸਰੋਤੇ ਕਹਿ ਦਿੰਦੇ ਨੇ, ਸੁੰਘ ਕੇ ਮੁੜ ਜਾਣ ਵਾਲੇ। ਦੂਸਰੇ ਖੂੰਘੇ ਸਰੋਤੇ ਬੈਠ ਤੇ ਜਾਂਦੇ ਨੇ ਆ ਕੇ ਗੁਰੂ ਦਰਬਾਰ ਵਿੱਚ ਨਮਸਕਾਰ ਕਰਕੇ, ਪਰ ਬੈਠਣ ਦਾ ਮੁਹਾਵਰਾ ਨਹੀਂ ਹੁੰਦਾ। ਉਹ ਚਾਹੁੰਦੇ ਨੇ ਕੋਈ ਬਹਾਨਾ ਬਣਾ ਕੇ ਉੱਠ ਜਾਈਏ ਸੰਗਤ ਵਿੱਚੋਂ। ਜੇ ਹੋਰ ਕੋਈ ਬਹਾਨਾ ਨਹੀਂ ਮਿਲਦਾ, ਬਨਾਉਟੀ ਜੀ ਖੰਘ ਬਣਾ ਲੈਂਦੇ ਨੇ। ਖਾਊਂ ਖਾਊਂ ਕਰੀ ਜਾਂਦੇ ਨੇ ਬੈਠੇ। ਕੋਈ ਪਾਸ ਬੈਠਾ ਸੱਜਣ ਕਹਿ ਦਿੰਦਾ ਵੀ ਗੁਰਮੁਖਾ ਤੂੰ ਵੀ ਇੱਥੇ ਬੈਠਾ ਤੰਗ ਹੋ ਰਿਹਾ ਹੈ, ਸੰਗਤ ਵੀ ਡਿਸਟਰਬ ਹੋ ਰਹੀ ਹੈ, ਤਾਂ ਬਾਹਰ ਜਾ ਕੇ ਪਾਣੀ ਵਗੈਰਾ ਪੀ ਲੈ, ਤੈਨੂੰ ਵੀ ਥੋੜ੍ਹੀ ਚੈਨ ਆਏਗੀ, ਅਸੀਂ ਵੀ ਥੋੜ੍ਹਾ ਲਾਭ ਉਠਾ ਲਵਾਂਗੇ। ਉਹ ਪਹਿਲਾਂ ਹੀ ਬਹਾਨਾ ਭਾਲਦਾ ਹੈ। ਅੱਜ ਕੱਲ੍ਹ ਤਾਂ ਹੋਰ ਬੜਾ ਸਾਡੇ ਪਾਸ ਇੱਕ ਸੌਖਾ ਜਿਹਾ ਬਹਾਨਾ ਆ ਗਿਆ ਹੈ। ਸਭਨਾਂ ਦੀਆਂ ਜੇਬਾਂ ਦੇ ਵਿੱਚ ਮੋਬਾਈਲ ਫੋਨ ਨੇ। ਮੋਬਾਈਲ ਖੀਸੇ ਵਿੱਚੋਂ ਕੱਢਿਆ, ਉਹਦੀ ਸਕਰੀਨ ਦੇਖੀ ਵੀ ਪਾਸ ਬੈਠਾ ਇਹ ਅਨੁਮਾਨ ਨਾ ਲਵੇ ਇਹਨੂੰ ਕੋਈ ਜ਼ਰੂਰੀ ਮੈਸੇਜ ਆਇਆ। ਇਹ ਬਹਾਨਾ ਬਣਾ ਕੇ ਬਹੁਤ ਸਾਰੇ ਸੱਜਣ ਉੱਠ ਕੇ ਬਾਹਰ ਚਲੇ ਜਾਂਦੇ ਨੇ। ਉਹ ਆ ਤਾਂ ਜਾਂਦੇ ਨੇ ਗੁਰੂ ਦਰਬਾਰ ਦੇ ਵਿੱਚ, ਪਰ ਪੂਰਾ ਲਾਭ ਨਹੀਂ ਉਠਾ ਸਕਦੇ ਸਰੋਤੇ। ਭਾਵੇਂ ਉਹਨਾਂ ਨੂੰ ਵੀ ਨਹੀਂ ਕਿਹਾ ਜਾ ਸਕਦਾ, ਪਰ ਫਿਰ ਵੀ ਕਾਰਜ ਸਿੱਧੀ ਵਾਸਤੇ ਸੰਤ ਜੀ ਮਹਾਰਾਜ ਦੱਸਿਆ ਕਰਦੇ ਵੀ ਉਹਨਾਂ ਨੂੰ ਖੁੰਘੇ ਸਰੋਤੇ ਕਹਿ ਦਿੱਤਾ ਜਾਂਦਾ। ਔਰ ਤੀਸਰੇ ਉਹ ਗੁਰੂ ਦਰਬਾਰ ਵਿੱਚ ਜਦੋਂ ਆਉਂਦੇ ਨੇ, ਜਾਂ ਤਾਂ ਲੰਗਰ ਚੱਲਦਾ, ਭਾਂਤ ਭਾਂਡ ਦੇ ਪਦਾਰਥ ਬਣੇ ਨੇ ਕਿ ਬਹੁਤਾ ਛਕ ਲੈਂਦੇ ਨੇ, ਪਰ ਉਹਨਾਂ ਨੂੰ ਬੈਠਣ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ। ਬਸ ਬੈਠਦਿਆਂ ਸਾਰ ਊਂ ਗਾਉਣ ਲੱਗ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ ਵੀ ਸੰਤ ਬਾਬਾ ਹਰੀ ਸਿੰਘ ਜੀ ਕੀ ਸੁਣਾ ਕੇ ਗਏ ਨੇ। ਇਹਨਾਂ ਨੇ ਆਪਣੀ ਵਿਦਵਤਾ ਤੁਹਾਡੇ ਸਨਮੁਖ ਤੁਹਾਡੇ ਸਾਹਮਣੇ ਉਸਦੀ ਪ੍ਰੈਜੈਂਟੇਸ਼ਨ ਦਿੱਤੀ ਹੈ, ਪਰ ਜੇ ਸੁਣਨ ਵਾਲਾ ਹੀ ਉਂਗਣ ਲੱਗ ਜਾਵੇ ਰੋਣ ਤਾਂ ਉਦੋਂ ਹੀ ਪਤਾ ਲੱਗਣਾ ਹੈ ਜਦੋਂ ਇਹਨਾਂ ਨੇ ਕਹਿਣਾ ਵੀ ਹੁਣ ਮੈਂ ਆਪਣੇ ਵਿਚਾਰ ਸੰਕੋਚ ਰਿਹਾ ਹਾਂ। ਉਹ ਸਾਰ ਸੰਗਤ ਭਾਵੇਂ ਪੂਰਾ ਲਾਭ ਤਾਂ ਇਹ ਵੀ ਨਹੀਂ ਉਠਾ ਸਕਦੇ, ਪਰ ਪਹਿਲਿਆਂ ਨਾਲੋਂ ਚੰਗੇ ਨੇ, ਆ ਕੇ ਸ਼ਰਧਾ ਨਾਲ ਨਮਸਕਾਰ ਕਰਦੇ ਨੇ, ਯਤਨ ਵੀ ਕਰਦੇ ਨੇ ਸੁਣਨ ਵਾਸਤੇ, ਪਰ ਆਲਸ ਉਹਨਾਂ ਦੀ ਪੇਸ਼ ਨਹੀਂ ਜਾਣ ਦਿੰਦੀ। ਇਸ ਕਰਕੇ ਉਹਨਾਂ ਨੂੰ ਉਂਘੇ ਸਰੂਤੇ ਕਿਹਾ ਜਾਂਦਾ ਹੈ। ਚੌਥੇ ਦਰਜੇ ਦੇ ਚੁੰਘੇ ਸਰੋਤੇ, ਜਿਸ ਤਰ੍ਹਾਂ ਕੋਈ ਗਾਂ ਪ੍ਰਸੂਤ ਹੋਈ ਹੋਵੇ ਉਹਦੇ ਪਿੱਛੇ ਹੋਵੇ ਵਛਰੂ, ਜਦੋਂ ਉਸਨੂੰ ਛੱਡਿਆ ਜਾਵੇ ਉਹ ਗਾਂ ਦਾ ਸਾਰਾ ਦੁੱਧ ਚੁੰਘ ਕੇ ਤ੍ਰਿਪਤ ਹੋ ਜਾਂਦਾ ਹੈ। ਜਿਹੜੇ ਚੁੰਘੇ ਸਰੋਤੇ ਹੁੰਦੇ ਨੇ ਵਕਤ ਸਿਰ ਆਉਂਦੇ ਨੇ ਗੁਰੂ ਦਰਬਾਰ ਦੇ ਵਿੱਚ, ਉਹਨਾਂ ਦੇ ਬੈਠਣ ਦਾ ਤਰੀਕਾ ਵੀ ਠੀਕ ਹੁੰਦਾ ਹੈ, ਕਮਰ ਸਿੱਧੀ ਕਰਕੇ ਬੈਠਦੇ ਨੇ, ਜਾਂ ਤਾਂ ਪ੍ਰਸ਼ਾਦ ਪਾਣੀ ਛਕਦੇ ਹੀ ਨਹੀਂ ਸਤਸੰਗਤ ਵਿੱਚ ਆਉਣ ਤੋਂ ਪਹਿਲਾਂ, ਜਾਂ ਪਰ ਉਹਨਾਂ ਕੁ ਛਕਦੇ ਨੇ ਵੀ ਬੈਠਣ ਦੇ ਵਿੱਚ ਸੁਵਿਧਾ ਰਹੇ, ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ। ਫਿਰ ਆਪਣੀਆਂ ਬਿਰਤੀਆਂ ਨੂੰ ਇਕਾਗਰ ਕਰਦੇ ਨੇ, ਜਿਹੜੀ ਖਿਆਲਾਂ ਦੀ ਦੌੜ ਭੱਜ ਇਸ ਨੂੰ ਸੰਕੋਚਦੇ ਨੇ, ਪਰ ਉਹ ਥੋੜ੍ਹੇ ਸਮੇਂ ਤੋਂ ਹੀ ਬਹੁਤਾ ਲਾਭ ਉਠਾ ਲੈਂਦੇ ਨੇ। ਭਾਈ ਰੇ ਰਾਮ ਕਹੋ ਚਿੱਤ ਲਾਏ, ਚਿੱਤ ਬਿਰਤੀ ਜੋੜ ਕੇ ਕਰਦੇ ਨੇ ਪਰਮੇਸ਼ਰ ਦੇ ਨਾਮ ਦਾ ਉਚਾਰਨ। ਏਕ ਚਿੱਤ ਜਿਹੇ ਇੱਕ ਛਿਣ ਧਿਆਇਓ, ਛਿਣ ਮਾਤਰ ਵਾਸਤੇ ਵੀ ਉਹਨਾਂ ਦਾ ਮਨ ਜੁੜ ਜਾਵੇ ਨਾ ਇਸ ਵਿਧੀ ਇਸ ਜੁਗਤੀ ਇਸ ਢੰਗ ਤਰੀਕੇ ਦੁਆਰਾ। ਫਿਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਦਾਅਵੇ ਨਾਲ ਕਿਹਾ ਹੈ, ਇੱਕ ਚਿੱਤ ਜਿਹੇ ਇੱਕ ਛਿਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਹਾਂ, ਜਿਹੜੇ ਏਕਾਗਰ ਮਨ ਹੁੰਦੇ ਨੇ ਨਾ, ਉਹ ਥੋੜ੍ਹੇ ਸਮੇਂ ਤੋਂ ਹੀ ਬਹੁਤਾ ਲਾਭ ਉਠਾ ਲੈਂਦੇ ਨੇ। ਜੈਸੇ ਬੋਝ ਭਰੀ ਨਾਵ, ਬਾਹਰ ਦੁਆ ਅੰਗੁਰੀ ਹੈ, ਪਾਰ ਪਰੈ ਪੂਰ ਸਭੈ ਕੁਸਲ ਵਿਹਾਤ ਹੈ। ਜੈਸੇ ਏਕਾਹਾਰੀ ਇੱਕ ਘਰੀ ਪਾਕ ਸਾਲ ਬੈਠ, ਭੋਜਨ ਕੈ ਬਿੰਜ ਨਾਲ ਸਵਾਦ ਕੈ ਆਘਾਤ ਹੈ। ਜੈਸੇ ਰਾਜ ਦੁਆਰ ਜਾਏ ਕਰਤ ਜੁਹਾਰ ਜਨ, ਏਕ ਘਰੀ ਪਾਛੈ ਦੇਸ ਭੋਗਤਾ ਹਜ਼ਾਰ ਹੈ। ਆਠ ਹੀ ਪਹਿਰ ਸਾਠ ਘਰੀ ਮੈਂ ਜੋ ਏਕ ਘਰੀ ਸਾਧ ਸਮਾਗਮ ਕਰੈ ਨਿੱਜ ਘਰ ਜਾਤ ਹੈ। ਉਹ ਭਾਈ ਗੁਰਦਾਸ ਜੀ ਕਥਨ ਕਰਦੇ ਨੇ ਵੀ ਇੱਕ ਘੜੀ ਵਾਸਤੇ ਹੀ ਜਿਨ੍ਹਾਂ ਨਾਲ ਮੜ ਜੁੜ ਜਾਂਦਾ ਹੈ ਨਾ, ਸਾਰ ਸੰਗਤ ਗੁਰੂ ਦਰਬਾਰ ਵਿੱਚ ਆ ਕੇ ਇਸ ਗੁਰੂ ਕੀ ਪਵਿੱਤਰ ਬਾਣੀ ਦੇ ਨਾਲ ਉਹਨਾਂ ਨੂੰ ਸਿਰਫ ਇੰਨਾ ਕਿਸਮਾਂ ਜੁੜ ਕੇ ਹੀ ਨਿੱਜ ਘਰ ਦੀ ਪ੍ਰਾਪਤੀ ਹੋ ਜਾਂਦੀ ਹੈ। ਕਿਹੜਾ ਨਿੱਜ ਘਰ? ਜਿੱਥੇ ਜਾ ਕੇ ਆਵਾਗਾਉਣ ਦਾ ਚੱਕਰ ਮੁੱਕ ਜਾਂਦਾ ਹੈ। ਪਹਿਲਾਂ ਦ੍ਰਿਸ਼ਟਾਂਤ ਦਿੱਤੇ ਨੇ ਕਈ ਇੱਕ ਭਾਈ ਸਾਹਿਬ ਜੀ ਨੇ ਵੀ ਪਾਣੀ ਦੇ ਵਿੱਚ ਤੈਰੀ ਜਾ ਰਹੀ ਬੇੜੀ ਤਕਰੀਬਨ ਸਾਰੀ ਦੀ ਸਾਰੀ ਪਾਣੀ ਵਿੱਚ ਡੁੱਬੀ ਹੁੰਦੀ ਹੈ, ਉਹਦਾ ਥੋੜ੍ਹਾ ਜਿਹਾ ਹਿੱਸਾ ਦੋ ਚਾਰ ਉਂਗਲਾਂ ਪਾਣੀ ਤੋਂ ਬਾਹਰ ਹੁੰਦਾ ਹੈ। ਅਫਸੋਸ ਦੇ ਸਬੱਬ ਹੀ ਉਹ ਬੇੜੀ ਪੂਰਾ ਦੇ ਪੂਰ ਦਰਿਆ ਤੋਂ ਪਾਰ ਲੰਘਾ ਦਿੰਦੀ ਹੈ। ਸਿਰਫ ਉਹਦਾ ਥੋੜ੍ਹਾ ਜਿਹਾ ਹਿੱਸਾ ਪਾਣੀ ਤੋਂ ਬਾਹਰ ਹੋਣ ਦੇ ਬਾਇਸ, ਪਰ ਜਿਨ੍ਹਾਂ ਦਾ ਖਾਣ ਦਾ ਸੰਜਮ ਹੁੰਦਾ ਹੈ ਉਹਨੇ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜ੍ਹਾ ਖਾਇਆ। ਕੱਲ ਵੀ ਆਪਾਂ ਵਿਚਾਰ ਕੀਤੀ ਸੀ ਸੰਜਮ ਹੁੰਦਾ ਗੁਰਮੁਖਾਂ ਦੇ ਜੀਵਨ ਦੇ ਵਿੱਚ। ਵੈਸਾ ਨਹੀਂ ਬੈਠੇ ਪੈਰ ਬੱਕਰੀ ਵਾਂਗ ਮੂੰਹ ਮਾਰੀ ਜਾਂਦੇ ਨੇ, ਅੱਠੀ ਪੈਰੀ ਭੋਜਨ ਛਕਣ ਵਾਲੇ ਉਹ ਥੋੜ੍ਹੇ ਸਮੇਂ ਵਾਸਤੇ ਇੱਕ ਘੜੀ ਸਮਾਂ ਇੰਨਾ ਕੁ ਸਮਾਂ ਬੈਠਦੇ ਨੇ ਜਾ ਕੇ ਆਪਣੀ ਭੋਜਨਸ਼ਾਲਾ ਦੇ ਵਿੱਚ, ਬਸ ਉਨੇ ਸਮੇਂ ਦੇ ਵਿੱਚ ਉਹ ਸਾਰੇ ਪਦਾਰਥਾਂ ਦਾ ਸਵਾਦ ਚੱਖ ਕੇ ਅੱਠਾਂ ਪੈਰਾਂ ਵਾਸਤੇ ਤ੍ਰਿਪਤ ਹੋ ਜਾਂਦੇ ਨੇ। ਭੋਜਨ ਕਹਿ ਬਿੰਜ ਨਾਲ ਸਵਾਦ ਕਹਿ ਆਘਾਤ ਹੈ। ਇਸੇ ਤਰ੍ਹਾਂ ਰਾਜੇ ਮਹਾਰਾਜੇ ਉਹਨਾਂ ਦੇ ਪਾਸ ਜਿਹੜੇ ਉਹਨਾਂ ਦੇ ਬਹੁਤੇ ਮੋਹਤਬਰ ਬੰਦੇ ਉਹਨਾਂ ਦੇ ਵਜ਼ੀਰ ਵਗੈਰਾ ਉੱਠੇ ਪੈਰ ਰਾਜੇ ਦੇ ਪਾਸ ਨਹੀਂ ਬੈਠੇ ਰਹਿੰਦੇ, ਸਿਰਫ ਇੱਕ ਘੜੀ ਸਮਾਂ ਰਾਜੇ ਪਾਸ ਜਾਂਦੇ ਨੇ, ਉਹਦੇ ਪਾਸੋਂ ਜਿਹੜੀ ਨਸੀਹਤ ਮਿਲਦੀ ਹੈ ਫਿਰ ਉਸਨੂੰ ਫੋਲੋ ਕਰਦੇ ਨੇ। ਇੱਕ ਘੜੀ ਵਾਸਤੇ ਜਾਂਦੇ ਨੇ, ਕਿੰਨੀਆਂ ਉਹਨਾਂ ਨੂੰ ਨਿਆਮਤਾਂ ਮਿਲਦੀਆਂ ਨੇ ਰਹਿਣ ਵਾਸਤੇ, ਹਵੇਲੀਆਂ ਭੋਗਣ ਵਾਸਤੇ ਹੋਰ ਬੜੇ ਸੁੱਖ, ਬੜਾ ਠਾਠ ਬਾਠ ਵਾਲਾ ਜੀਵਨ। ਇੰਨਾ ਕੁ ਸਮਾਂ ਹੀ ਉਸ ਰਾਜੇ ਦੇ ਦਰਬਾਰ ਦੀ ਹਾਜ਼ਰੀ ਭਰ ਕੇ ਉਹਦੇ ਪਾਸੋਂ ਕਿੰਨਾ ਕੁਝ ਹਾਸਲ ਕਰ ਲੈਂਦੇ ਨੇ। ਬਿਲਕੁਲ ਇਸੇ ਤਰ੍ਹਾਂ ਜਿਹੜੇ ਗੁਰਮੁਖ ਇਕਾਗਰ ਮਨ ਹੋ ਕੇ ਭਾਵੇਂ ਇੱਕ ਘੜੀ ਵਾਸਤੇ ਹੀ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਆ ਕੇ ਬੈਠਦੇ ਨੇ, ਅੱਠਾਂ ਪਹਿਰਾਂ ਦੇ ਵਿੱਚੋਂ ਸਿਰਫ ਭਾਵੇਂ ਥੋੜ੍ਹਾ ਹੀ ਸਮਾਂ ਕੱਢਦੇ ਨੇ, ਕਬੀਰ ਏਕ ਘੜੀ ਆਦਿ ਘੜੀ ਆਦਿ ਹੂੰ ਤੇ ਆਦਿ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੁਲਾਬ। ਉਹਨਾਂ ਨੂੰ ਇੱਥੇ ਆ ਕੇ ਸਿਰਫ ਲਾਭ ਹੀ ਲਾਭ ਮਿਲਦਾ ਹੈ। ਇੱਥੇ ਆ ਕੇ ਕੁਝ ਖੱਟਦੇ ਹੀ ਖੱਟਦੇ ਨੇ ਅਤੇ ਲੂਜ਼ ਕਰਨ ਵਾਸਤੇ ਕੁਝ ਵੀ ਨਹੀਂ। ਇਸ ਕਰਕੇ ਆਪ ਇੱਥੇ ਖੱਟਣ ਵਾਸਤੇ ਆਏ ਹੋ, ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਬੈਠੇ ਹੋ, ਬਸ ਇਹੋ ਹੀ ਪਰਮਾਤਮਾ ਦੀ ਯਾਦ ਹੈ। ਮਹਾਂਪੁਰਖਾਂ ਦੀ ਇੱਥੇ ਸਿਫਤ ਕਰ ਰਹੇ ਹੋ, ਸੁਣ ਰਹੇ ਹੋ, ਉਹਨਾਂ ਦੀ ਸਿਫਤ ਹੀ ਦਰਅਸਲ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਹੈ। ਜੇ ਪੁੱਤਰ ਦੀ ਸਿਫਤ ਕਰ ਦਿੱਤੀ ਜਾਵੇ ਬਾਪ ਦੀ ਸਿਫਤ ਵਿੱਚ ਹੀ ਆ ਜਾਂਦੀ ਹੈ। ਉਹ ਪਰਮੇਸ਼ੁਰ ਦੇ ਪਿਆਰੇ ਸੰਤ ਜਨ ਉਸ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਪੁੱਤਰ ਨੇ, ਪੁੱਤਰ ਹੀ ਨਹੀਂ ਬਲਕਿ ਸਪੁੱਤਰ ਨੇ, ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਨੋ ਸੌਤ ਵਿਧਾਤਾ। ਇੱਕ ਕਪੁੱਤਰ ਹੁੰਦੇ ਨੇ, ਉਹ ਮਾਤਾ ਪਿਤਾ ਦਾ ਧਨ ਸੰਪਤੀ ਉਸਨੂੰ ਬਰਬਾਦ ਕਰ ਦਿੰਦੇ ਨੇ। ਇੱਕ ਪੁੱਤਰ ਹੁੰਦੇ ਨੇ, ਉਹ ਉਸਨੂੰ ਬਰਕਰਾਰ ਰੱਖਦੇ ਨੇ, ਉਹਦੇ ਵਿੱਚ ਵਾਧਾ ਭਾਵੇਂ ਨਾ ਵੀ ਕਰਨ, ਉਹਦੇ ਵਿੱਚ ਕੋਈ ਕਮੀ ਨਹੀਂ ਆਉਣ ਦਿੰਦੇ। ਪਰ ਇੱਕ ਸਪੁੱਤਰ ਹੁੰਦੇ ਨੇ, ਉਹ ਮਾਤਾ ਪਿਤਾ ਦੇ ਨਾਂ ਨੂੰ ਵੀ ਚਾਰ ਚੰਨ ਲਾ ਦਿੰਦੇ ਨੇ, ਉਹਨਾਂ ਦਾ ਨਾਮ ਵੀ ਰੋਸ਼ਨ ਕਰ ਦਿੰਦੇ ਨੇ। ਪਰਮੇਸ਼ਰ ਦੇ ਪਿਆਰੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਨੇ, ਸੰਤ ਤੁਝੀ ਤਨ, ਤਨ ਨਾਮ ਪੁੱਤਰ ਦਾ ਹੈ, ਤਨ ਨਾਮ ਸਰੂਪ ਦਾ ਵੀ ਹੈ, ਸਰੀਰ ਦਾ ਵੀ ਹੈ, ਪਰ ਤਨ ਨਾਮ ਪੁੱਤਰ ਦਾ ਵੀ ਹੈ। ਕੁੰਮੀ ਜਲ ਮੈਂ ਤਨ ਤਿਸ ਬਾਹਰ, ਭਗਤ ਧੰਨਾ ਜੀ ਕਥਨ ਕਰਦੇ ਨੇ ਇੱਕ ਦ੍ਰਿਸ਼ਟਾਂਤ ਦੇ ਕੇ ਕਿ ਮਾਦਾ ਕੱਛੂ ਕੁੰਮੀ ਰਹਿੰਦੀ ਪਾਣੀ ਵਿੱਚ ਹੈ, ਉਸਦੇ ਬੱਚੇ ਤਨ ਤਿਸ ਬਾਹਰ, ਉਹ ਹੁੰਦੇ ਨੇ ਬਾਹਰ ਬਰੇਤੀ ਤੇ। ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿੰਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਸੋ ਖੈਰ, ਆਪਾਂ ਇਹ ਵਿਚਾਰ ਤਾਂ ਕਰ ਹੀ ਨਹੀਂ ਰਹੇ, ਆਪਣਾ ਤਾਤਪਰਜ ਤਾਂ ਸਿਰਫ ਇੰਨਾ ਹੀ ਹੈ ਵੀ ਤਨ ਪੁੱਤਰ ਨੂੰ ਵੀ ਕਿਹਾ ਜਾਂਦਾ ਹੈ ਕਿ ਪਰਮੇਸ਼ਰ ਦੇ ਪਿਆਰੇ ਉਸ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਪੁੱਤਰ ਨੇ, ਪੁੱਤਰ ਤਾਂ ਸਾਰੇ ਹੀ ਨੇ। ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਜਿੰਨੇ ਵੀ ਆਪਾਂ ਬੈਠੇ ਹਾਂ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ, ਸਾਰੇ ਉਸ ਪਰਮਾਤਮਾ ਦਾ ਹੀ ਪੁੱਤਰ ਹਨ ਨਾ। ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਪਰ ਪਰਮੇਸ਼ਰ ਦੇ ਪਿਆਰੇ ਸੰਤ ਜਨ ਉਹਦੇ ਕੈਸੇ ਪੁੱਤਰ ਨੇ? ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਨੇ ਵੀ ਉਸ ਪੁੱਤਰ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਸੋਤਰਾ ਬਣਾ ਦਿੱਤਾ ਹੈ। ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਨੋ ਸੌਤ ਵਿਧਾਤਾ। ਹਾਂ, ਪਿਤਾ ਉਦੋਂ ਖੁਸ਼ ਹੁੰਦਾ ਜਦੋਂ ਉਸਦੇ ਪੁੱਤਰ ਦੀ ਵਡਿਆਈ ਹੋਵੇ। ਸਾਰ ਸੰਗਤ ਪਰਮਾਤਮਾ ਦੀ ਪ੍ਰਸੰਨਤਾ ਉਦੋਂ ਹੀ ਦੇਖਣ ਨੂੰ ਮਿਲਦੀ ਹੈ ਜਦੋਂ ਉਸਦੇ ਪਿਆਰੇ ਸੰਤ ਜਿਨ੍ਹਾਂ ਦੀ ਜੈ ਜੈਕਾਰ ਹੋਵੇ, ਉਹਨੂੰ ਆਪਣੇ ਪਿਆਰਿਆਂ ਦੀ ਜੈ ਜੈਕਾਰ, ਆਪਣੇ ਪਿਆਰਿਆਂ ਦੀ ਵਡਿਆਈ ਚੰਗੀ ਲੱਗਦੀ ਹੈ। ਜੋ ਹਰਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ। ਆਪ ਉਹਨਾਂ ਦੀ ਸਿਫਤ ਸੁਣ ਰਹੇ ਹੋ, ਕਰ ਰਹੇ ਹੋ, ਇਹ ਸਮਾਂ ਸਫਲਾ ਹੈ। ਜਿਨ੍ਹਾਂ ਦੇ ਅਤਿਅੰਤ ਵੱਡੇ ਭਾਗ ਹੁੰਦੇ ਨੇ ਉਹਨਾਂ ਨੂੰ ਇਹੋ ਜਿਹਾ ਅਵਸਰ ਪ੍ਰਾਪਤ ਹੁੰਦਾ ਹੈ। ਕਥੜੀਆਂ ਸੰਤਾਂ ਅਤੇ ਸੁਖਾਊ ਪੰਧੀਆਂ ਕਿਹਨਾਂ ਨੂੰ ਅਵਸਰ ਹੁੰਦੀਆਂ ਨੇ? ਨਾਨਕ ਲੱਦੜੀਆਂ ਤਿੰਨਾਂ ਜਿਨ੍ਹਾਂ ਭਾਗ ਮੱਥਾ ਹਾੜੇ। ਸੋ ਆਓ, ਜੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਣ ਬਖਸ਼ ਰਹੇ ਨੇ ਆਪਣੇ ਪਿਆਰਿਆਂ ਨੂੰ। ਹਮ ਸੰਤਨ ਸਿਉ ਬਣ ਆਈ, ਹਮ ਸੰਤਨ ਸਿਉ ਬਣ ਆਈ, ਸੰਤਨ ਸਿਉ ਬਣ ਆਈ, ਹਮ ਸੰਤਨ ਸਿਉ ਬਣ ਆਈ। ਹਮ ਸੰਤਨ ਸਿਉ, ਹਮ ਸੰਤਨ ਸਿਉ ਬਣ ਆਈ, ਹਮ ਸੰਤਨ ਸਿਉ ਬਣ ਆਈ, ਸੰਤਨ ਸਿਉ ਬਣ ਆਈ, ਹਮ ਸੰਤਨ ਸਿਉ ਬਣ ਆਈ।
ਚਾਂਦਨ ਤਿਉ ਬਣ ਆਈ, ਹੰਤਨ ਤਿਉ ਬਣ ਆਈ, ਆਮ ਸੰਤਨ ਤਿਉ ਬਣ ਆਈ। ਹਮ ਸੰਤਨ ਦੀ ਵੇਣ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉ ਬਣ ਆਈ, ਪੂਰਵ ਲਿਖਿਆ ਪਾਈ ਇਹ ਮਨ ਤੇਰਾ ਭਾਈ, ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮਲਾ ਖਾਟਿਆ, ਹਰ ਭਗਤ ਭਰੇ ਭੰਡਾਰਾ, ਸੰਤਨ ਮੋਕੋ ਪੂੰਜੀ ਸੌਂਪੀ, ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਜ ਅਬ ਕਹਾਂ ਕਰੈ ਗੋ, ਜੋ ਫਟਿਓ ਸਗਲੋ ਲੇਖਾ, ਮਹਾ ਆਨੰਦ ਭਏ ਸੁਖ ਪਾਇਆ, ਸੰਤਨ ਕੈ ਪ੍ਰਸਾਦੇ, ਕਹੋ ਨਾਨਕ ਹਰ ਸਿਉ ਮਨ ਮਾਨਿਆ, ਰੰਗ ਰੁਤੇ ਬਿਸਮਾ ਦੇ, ਹਮ ਸੰਤਨ ਸਿਉ ਬਣ ਆਈ, ਹਮ ਸੰਤਨ ਸਿਉ ਬਣ ਆਈ, ਸੰਤਨ ਸਿਉ ਬਣ ਆਈ, ਹਮ ਸੰਤਨ ਸਿਉ ਬਣ ਆਈ। ਸੰਤਨ ਸਿਉ ਬਣ ਆਈ, ਸੰਤਨ ਸਿਉ ਬਣ ਆਈ, ਹਮ ਸੰਤਨ ਸਿਉ ਬਣ ਆਈ। ਸੰਤਨ ਸਿਉ ਬਣ ਆਈ, ਹਮ ਸੰਤਨ ਸਿਉ ਬਣ ਆਈ। हम संतन स्यों बन आई, हम संतन स्यों बन आई।
ਸਾਧ ਸੰਗਤ, ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਵਿੱਚ ਆਪਾਂ ਜੁੜੇ ਬੈਠੇ ਹਾਂ, ਉਹਨਾਂ ਦੀ ਬਾਬਤ ਆਪ ਪਿਛਲੇ ਮੁਤਬਾਦਰ 3 ਦਿਨਾਂ ਤੋਂ ਉਹਨਾਂ ਦੇ ਦਰ ਘਰ ਦੀਆਂ ਕਥਾ ਵਾਰਤਾ ਬਾਬਾਣੀਆਂ ਕਹਾਣੀਆਂ ਸੁਣ ਰਹੇ ਹੋ। ਕਿਉਂਕਿ ਆਪਣਾ ਇੱਥੇ ਆਉਣ ਦਾ ਮਨੋਰਥ ਹੀ ਇਹ ਹੈ, ਉਹਨਾਂ ਦੀ ਯਾਦ ਵਿੱਚ ਇਕੱਤਰ ਹੋਏ ਹਾਂ, ਇਸ ਕਰਕੇ ਉਹਨਾਂ ਦੀ ਹੀ ਗੱਲ ਕਰਨੀ ਬਣਦੀ ਹੈ। ਪਰ ਫਿਰ ਵੀ ਬਹੁਤ ਸਾਰੇ ਸੱਜਣ, ਕਿਉਂਕਿ ਸੰਗਤ ਵਿੱਚ ਸਾਰੇ ਤਾਂ ਸੰਤ ਸੇਵੀ ਹੁੰਦੇ ਨਹੀਂ, ਕਈਆਂ ਦੇ ਗੱਲ ਗਲੇ ਨਹੀਂ ਉਤਰਦੀ ਵੀ ਇੱਥੇ ਤਾਂ ਸੰਤਾਂ ਦੀ ਗੱਲ ਕਰੀ ਜਾ ਰਹੇ ਨੇ। ਇਸ਼ਾਰਾ ਸੰਤ ਬਾਬਾ ਹਰੀ ਸਿੰਘ ਜੀ ਨੇ ਵੀ ਕੀਤਾ ਸੀ, ਲੋਕ ਜੀ ਇੱਥੇ ਸੰਤਾਂ ਦੀਆਂ ਗੱਲਾਂ ਹੀ ਕਰੀ ਜਾਂਦੇ ਨੇ, ਸਾਰੇ ਸੰਗਤ ਐਸਾ ਵੀ ਨਹੀਂ। ਮਹਾਂਪੁਰਖਾਂ ਦੀਆਂ ਬਰਸੀਆਂ, ਉਹਨਾਂ ਦੀਆਂ ਯਾਦਾਂ ਮਨਾਉਣ ਦਾ ਮਨੋਰਥ ਸਿਰਫ ਇਹੋ ਹੀ ਨਹੀਂ ਹੁੰਦਾ ਵੀ ਆਪਾਂ ਸਿਰਫ ਔਰ ਸਿਰਫ ਉਹਨਾਂ ਦੇ ਜੀਵਨ ਬਾਬਤ ਹੀ ਗੱਲ ਕਰਨੀ ਹੈ। ਇਹ ਤਾਂ ਇੱਕ ਜੋੜ ਮੇਲ ਬਣ ਜਾਂਦਾ ਹੈ, ਇੱਕ ਜ਼ਰੀਆ ਬਣ ਜਾਂਦਾ ਹੈ ਸੰਗਤ ਦੇ ਜੁੜ ਮਿਲ ਕੇ ਬੈਠਣ ਵਾਸਤੇ। ਔਰ ਸੰਗਤ ਨੇ ਉੱਥੇ ਬੈਠ ਕੇ ਕਰਨਾ ਕੀ ਹੁੰਦਾ ਹੈ, ਉਹ ਬੜੇ ਸੁੰਦਰ ਅਲਫਾਜ਼ ਦੇ ਵਿੱਚ ਆਪ ਨੂੰ ਸੰਤਾਂ ਨੇ ਸੁਣਾ ਹੀ ਦਿੱਤਾ ਹੈ, ਮੋਹ ਮਿਲਿਓ ਪ੍ਰਭ ਆਪਣਾ, ਸੰਗੀ ਭਜੈ ਗੋਬਿੰਦ। ਉਹਨਾਂ ਦੀ ਯਾਦ ਵਿੱਚ ਜੁੜ ਕੇ ਉਹਨਾਂ ਦੇ ਸੰਗੀ, ਉਹਨਾਂ ਦਾ ਅਨੁਸਰਣ ਕਰਨ ਵਾਲੇ, ਉਹਨਾਂ ਦੇ ਦੱਸੇ ਧਰਮ ਦੇ ਮਾਰਗ ਉੱਪਰ ਚੱਲਣ ਵਾਲੇ, ਸੰਤ ਕਾ ਮਾਰਗ ਧਰਮ ਕੀ ਪੌੜੀ, ਉਹਨਾਂ ਦੇ ਰਸਤੇ ਨੂੰ ਜਿਹੜਾ ਉਹਨਾਂ ਨੇ ਦੱਸਿਆ ਉਸਨੂੰ ਅਖਤਿਆਰ ਕਰਨ ਵਾਲੇ, ਫਿਰ ਪਰਮਾਤਮਾ ਦੀ ਬੰਦਗੀ ਕਰਦੇ ਨੇ, ਉਸਦੀ ਸਿਫਤ ਦਾ ਗਾਇਨ ਕਰਦੇ ਨੇ। ਮਹਾਂਪੁਰਖਾਂ ਦੀਆਂ ਬਰਸੀਆਂ, ਉਹਨਾਂ ਦੀਆਂ ਯਾਦਾਂ ਮਨਾਉਣ ਦਾ ਇਹ ਮਨੋਰਥ ਵੀ ਹੋਇਆ ਕਰਦਾ ਹੈ। ਜਿਸ ਗੁਰੂ ਦੇ ਦਰੋਂ ਘਰੋਂ ਉਹਨਾਂ ਨੂੰ ਇਤਨੀਆਂ ਵੱਡੀਆਂ ਵੱਡੀਆਂ ਬਖਸ਼ਿਸ਼ਾਂ ਪ੍ਰਾਪਤ ਹੋਈਆਂ, ਉਹਨਾਂ ਨੇ ਗੁਰੂ ਦੀ ਪੂਜਾ ਉਪਾਸ਼ਨਾ ਕੀਤੀ ਔਰ ਗੁਰੂ ਨੇ ਫਿਰ ਉਹਨਾਂ ਨੂੰ ਮਾਣ ਦਿੱਤਾ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਸ ਗੁਰੂ ਦੇ ਦਰੋਂ ਘਰੋਂ ਉਹਨਾਂ ਨੂੰ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ, ਉਹਨਾਂ ਦੀ ਯਾਦ ਵਿੱਚ ਜੁੜ ਮਿਲ ਬੈਠ ਕੇ ਉਸ ਗੁਰੂ ਦੀ ਵੀ ਗੱਲ ਕਰਨੀ ਬਣਦੀ ਹੈ। ਰਾੜਾ ਸਾਹਿਬ ਅਤੇ ਹਰ ਐਤਵਾਰ ਨੂੰ ਹਫ਼ਤਾਵਾਰੀ ਦੀਵਾਨ ਹੁੰਦਾ ਹੈ, ਆਪਣੇ ਦਸੇ ਗੁਰੂ ਸਾਹਿਬਾਨ ਉਹਨਾਂ ਦੇ ਜਿੰਨੇ ਵੀ ਗੁਰਪੁਰਬ ਆਉਂਦੇ ਨੇ, ਦੇਖੋ ਸਾਡੇ 10 ਗੁਰੂ ਸਾਹਿਬਾਨ ਨੇ। ਅੱਗੇ ਵੀ ਦਾਸ ਕਈ ਵਾਰ ਬੇਨਤੀ ਕਰਿਆ ਕਰਦਾ ਹੈ ਕਿ 31 ਗੁਰਪੁਰਬ ਬਣਦੇ ਨੇ ਸਾਲ ਦੇ ਵਿੱਚ ਔਰ 52 ਹਫ਼ਤੇ ਨੇ, ਕੋਈ ਹਫ਼ਤਾ ਹੀ ਐਸਾ ਲੰਘਦਾ ਹੈ ਇਸ ਹਫ਼ਤੇ ਗੁਰਪੁਰਬ ਨਾ ਹੋਵੇ ਸਾਰ ਸੰਗਤ ਮਹਾਂਪੁਰਖਾਂ ਦੇ ਉਸ ਅਸਥਾਨ ਤੇ ਤਕਰੀਬਨ ਸਾਰੇ ਗੁਰਪੁਰਬ ਮਨਾਏ ਜਾਂਦੇ ਨੇ। ਬਹੁਤ ਵੱਡੇ ਵੱਡੇ ਫਲੈਕਸ ਵੀ ਲੱਗਦੇ ਨੇ। ਉਹ ਠੀਕ ਹੈ, ਭਾਵੇਂ ਕਥਾ ਕੀਰਤਨ ਦਾ ਪ੍ਰਵਾਹ ਤੇ ਨਿਰੰਤਰ ਜਾਰੀ ਹੀ ਰਹਿੰਦਾ ਹੈ, ਪਰ ਉਹਨਾਂ ਸਾਰੇ ਗੁਰਪੁਰਬਾਂ ਦੇ ਸੰਬੰਧ ਵਿੱਚ ਉੱਥੇ ਦੀਵਾਨ ਵੀ ਹੁੰਦੇ ਨੇ, ਗੁਰਮਤ ਦੀਆਂ ਵਿਚਾਰਾਂ ਵੀ ਹੁੰਦੀਆਂ ਨੇ। ਵਿਸ਼ੇਸ਼ ਕਰਕੇ ਉੱਥੇ ਲੰਗਰ ਦੇ ਵਿੱਚ ਭੰਡਾਰੇ ਵੀ ਵਰਤਾਏ ਜਾਂਦੇ ਨੇ। ਉਹ ਕਹਿਣ ਤੋਂ ਭਾਵ ਉਹ ਮਹਾਂਪੁਰਖਾਂ ਦੇ ਸਥਾਨਾਂ 'ਤੇ ਐਸਾ ਨਹੀਂ ਵੀ ਫਿਰ ਸੰਤਾਂ ਦੀ ਗੱਲ ਹੁੰਦੀ ਹੈ ਅਤੇ ਗੁਰੂ ਦੀ ਗੱਲ ਵੀ ਹੁੰਦੀ ਹੈ, ਗੁਰਮਤ ਦੀ ਗੱਲ ਵੀ ਹੁੰਦੀ ਹੈ, ਉਸ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਵੀ ਹੁੰਦੀ ਹੈ। ਇਤਨੇ ਵੱਡੇ ਵੱਡੇ ਸਥਾਨ ਗੁਰਮਤ ਦੇ ਕੇਂਦਰ ਉਹਨਾਂ ਨੇ ਬਣਾਏ ਹੀ ਇਸ ਮਨੋਰਥ ਵਾਸਤੇ ਹੁੰਦੇ ਨੇ। ਹੁਣ ਆਪਾਂ ਹੁਣ ਤੱਕ ਸੰਤ ਜੀ ਮਹਾਰਾਜ ਦੀ ਬਾਬਤ ਬਹੁਤ ਕੁਝ ਸਰਵਣ ਕੀਤਾ ਹੈ ਕਿ ਕਿਵੇਂ ਉਹਨਾਂ ਨੇ ਸੰਤ ਬਾਬਾ ਤ੍ਰਿ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੇ ਪਾਸੋਂ ਸੇਧ ਲਈ, ਉਹਨਾਂ ਦੇ ਪਾਸੋਂ ਆਪਨੇ ਕੀਰਤਨ ਦੁਆਰਾ ਗੁਰੂ ਨਾਨਕ ਦਾ ਸੰਦੇਸ਼ ਘਰ ਘਰ ਪਹੁੰਚਾਉਣ ਵਾਸਤੇ ਵਰ ਲਿਆ। ਫਿਰ ਕਿਵੇਂ ਉਹਨਾਂ ਦੇ ਸੱਚਖੰਡ ਜਾਣ ਤੋਂ ਬਾਅਦ ਭਾਈ ਦਇਆ ਸਿੰਘ ਜੀ ਤੋਂ ਚੱਲੀ ਆ ਰਹੀ ਹੈ ਸੰਤ ਸੰਪਰਦਾਇ ਦਾ, ਫਿਰ ਆਪ ਸ਼ਿੰਗਾਰ ਬਣੇ, ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਅਨੰਨ ਉਹਨਾਂ ਦੇ ਪਿਆਰੇ ਭਾਈ ਦਇਆ ਸਿੰਘ ਜੀ ਦੇ ਸਮੇਂ ਤੋਂ, ਜਾਂ ਜੋ ਉਹਨਾਂ ਨੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਪਾਸੋਂ ਹਾਸਲ ਕੀਤਾ ਆਪਣੇ ਜੀਵਨ ਕਾਲ ਦੇ ਵਿੱਚ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਵਾਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਪੰਜਾਂ ਪਿਆਰਿਆਂ ਨੂੰ ਛਕਾਇਆ। ਫਿਰ ਉਸ ਤੋਂ ਬਾਅਦ ਸਤਿਗੁਰੂ ਜੀ ਨੇ ਇਹ ਸੇਵਾ ਪੰਜਾਂ ਪਿਆਰਿਆਂ ਨੂੰ ਸੌਂਪ ਦਿੱਤੀ। ਫਿਰ ਦੁਬਾਰਾ ਸਤਿਗੁਰੂ ਜੀ ਨੇ ਆਪ ਅੰਮ੍ਰਿਤ ਤਿਆਰ ਨਹੀਂ ਕੀਤਾ, ਬਲਕਿ ਪੰਜ ਪਿਆਰੇ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਰਹੇ। ਔਰ ਭਾਈ ਦਇਆ ਸਿੰਘ ਜੀ ਉਹਨਾਂ ਪੰਜਾਂ ਪਿਆਰਿਆਂ ਦੇ ਜਥੇਦਾਰ ਸਨ, ਜ਼ਿੰਦਗੀ ਦੀ ਆਖਰੀ ਸਵਾਸਾਂ ਤੱਕ ਇਹ ਸੇਵਾ ਨਿਭਾਉਂਦੇ ਰਹੇ। ਉਹ ਸਾਰ ਸੰਗਤ ਸੰਤ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖ ਉਹ ਆ ਨਹੀਂ ਸਕੇ, ਵੈਸੇ ਇੱਥੇ ਇੰਗਲੈਂਡ ਪਹੁੰਚੇ ਹੋਏ ਨੇ, ਉਹਨਾਂ ਨੇ ਆ ਕੇ ਹਾਜ਼ਰੀ ਭਰਨੀ ਸੀ। ਉਹ ਆਮ ਤੌਰ 'ਤੇ ਇੱਕ ਵਚਨ ਸੰਗਤ ਵਿੱਚ ਸਾਂਝਾ ਕਰਿਆ ਕਰਦੇ ਨੇ ਵੀ ਠੀਕ ਆ, ਆਪਣੀ ਆਪਣੀ ਥਾਂ ਜਿੰਨੀਆਂ ਵੀ ਸਿੱਖ ਜਗਤ ਦੀਆਂ ਸੰਪਰਦਾਵਾਂ ਨੇ ਉਹ ਸਾਰੀਆਂ ਹੀ ਸਤਿਕਾਰ ਦੀਆਂ ਪਾਤਰ ਨੇ, ਸਾਰੀਆਂ ਵੱਡੀਆਂ ਨੇ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿਤਨੀਆਂ ਵੀ ਹੋਰ ਸੰਪਰਦਾਵਾਂ ਦੇ ਜਿਹੜੇ ਸੰਸਥਾਪਕ ਸਨ, ਉਹਨਾਂ ਦੇ ਬਾਨੀ ਸਨ, ਉਹਨਾਂ ਸਾਰਿਆਂ ਨੇ ਅੰਮ੍ਰਿਤ ਅਤੇ ਪੰਜਾਂ ਪਿਆਰਿਆਂ ਪਾਸੋਂ ਹੀ ਚੱਕਿਆ ਨਾ। ਔਰ ਪੰਜਾਂ ਪਿਆਰਿਆਂ ਦੇ ਮੁਖੀ ਭਾਈ ਦਇਆ ਸਿੰਘ ਜੀ, ਇਸ ਕਰਕੇ ਉਹ ਇਹ ਗੱਲ ਡਾਂਕੇ ਦੀ ਚੋਟ ਨਾਲ ਕਿਹਾ ਕਰਦੇ ਨੇ, ਉਹਨਾਂ ਇੱਕ ਉਹਨਾਂ ਦਾ ਸੁਭਾਅ ਵੀ ਬੜਾ ਖੁੱਲ੍ਹਾ ਡੁੱਲ੍ਹਾ ਹੈ, ਉਹ ਬੇਧੜਕ ਵੀ ਬਹੁਤ ਨੇ, ਵੀ ਸੰਪਰਦਾਵਾਂ ਤਾਂ ਸਾਰੀਆਂ ਹੀ ਵੰਡੀਆਂ ਨੇ, ਪਰ ਜਿਹੜੀ ਭਾਈ ਦਇਆ ਸਿੰਘ ਜੀ ਦੀ ਸੰਪਰਦਾਇ ਹੈ ਇਸਦਾ ਆਪਣਾ ਕੋਈ ਵਿਸ਼ੇਸ਼ ਸਥਾਨ ਹੈ ਸਿੱਖ ਜਗਤ ਦੇ ਵਿੱਚ। ਭਾਈ ਦਇਆ ਸਿੰਘ ਜੀ ਨੂੰ ਸਤਿਗੁਰੂ ਜੀ ਨੇ ਬਹੁਤ ਵੱਡੀ ਸੇਵਾ, ਬਹੁਤ ਵੱਡਾ ਮਾਣ ਦਿੱਤਾ, ਪਰ ਉਹਨਾਂ ਤੋਂ ਬਾਅਦ ਇਹ ਮਾਣ ਪ੍ਰਾਪਤ ਹੋਇਆ ਬਾਬਾ ਸੋਭਾ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ। ਜਦੋਂ ਇੱਕ ਵਾਰ ਮੁਗਲਾਂ ਨੇ ਅਨੰਦਪੁਰੀ ਉਜਾੜ ਦਿੱਤੀ, ਪਰ ਫਿਰ ਤੋਂ ਉਸਨੂੰ ਆਬਾਦ ਕੀਤਾ। ਇੱਕ ਤਾਂ ਭਾਈ ਗੁਰੂ ਬਖਸ਼ ਜੀ, ਜਿਨ੍ਹਾਂ ਨੂੰ ਸਤਿਗੁਰੂ ਜੀ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸੀਸਗੰਜ ਦੀ ਸੇਵਾ ਬਖਸ਼ ਕੇ ਗਏ ਸਨ, ਔਰ ਦੂਸਰੇ ਬਾਬਾ ਸੋਭਾ ਸਿੰਘ ਜੀ, ਜਿਨ੍ਹਾਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਬਖਸ਼ ਕੇ ਗਏ ਸਨ। ਉਹਨਾਂ ਮਹਾਂਪੁਰਖਾਂ ਦੇ ਪੁਰਸ਼ਾਰਥ ਦੇ ਨਾਲ ਫਿਰ ਅਨੰਦਪੁਰ ਰੌਣਕਾਂ ਹੋਈਆਂ, ਫਿਰ ਸੰਗਤਾਂ ਦੀ ਆਵਾਜਾਈ ਸ਼ੁਰੂ ਹੋਈ, ਫਿਰ ਉੱਥੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣ ਲੱਗਿਆ। ਹੋਲੇ ਮਹੱਲੇ ਦੇ ਜੋੜ ਮੇਲੇ ਸਮੇਂ ਸੰਗਤਾਂ ਵੀਰਾਂ ਘੱਤ ਕੇ ਆਉਂਦੀਆਂ, ਵੱਡੇ ਭਾਰੀ ਲੰਗਰ ਚੱਲਦੇ, ਅੰਮ੍ਰਿਤ ਸੰਚਾਰ ਹੁੰਦਾ। ਬੇਅੰਤ ਪ੍ਰਾਣੀਆਂ ਨੂੰ ਪ੍ਰੇਰ ਕੇ ਫਿਰ ਉਹਨਾਂ ਮਹਾਂਪੁਰਖਾਂ ਨੇ ਸਾਹਿਬ ਗੁਰੂ ਕਲੰਗੀਧਰ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੋੜਿਆ। ਉਹਨਾਂ ਤੋਂ ਹੀ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਬਾਬਾ ਸਾਹਿਬ ਸਿੰਘ ਜੀ ਬੇਦੀ ਉਹਨਾਂ ਸਾਹਿਬ ਵਾਲਿਆਂ ਨੇ, ਬਾਬਾ ਸਾਹਿਬ ਸਿੰਘ ਜੀ ਦਰਅਸਲ ਜਿਨ੍ਹਾਂ ਦਾ ਜਨਮ ਹੀ ਸਾਹਿਬ ਗੁਰੂ ਕਲੰਗੀਧਰ ਪਾਤਸ਼ਾਹ ਦੇ ਵਚਨਾਂ ਨਾਲ ਹੋਇਆ ਸੀ। ਬਾਬਾ ਕਲਾਧਾਰੀ ਜੀ ਉਹ ਕਈ ਵਾਰ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਿਆ ਕਰਦੇ ਕਿ ਮਹਾਰਾਜ ਆਪ ਬਖਸ਼ਿਸ਼ ਕਰੋ, ਇੱਥੇ ਆ ਕੇ ਬੇਦੀ ਵੰਸ਼ ਰੁਕ ਗਈ ਹੈ। ਇੱਕ ਦਿਨ ਸਤਿਗੁਰੂ ਜੀ ਤੁਰ ਕੇ ਕਹਿਣ ਲੱਗੇ ਕਿ ਬਾਬਾ ਜੀ ਉਹ ਠੀਕ ਹੈ, ਤੁਹਾਡਾ ਸ਼ੁਭ ਮਨੋਰਥ ਤਾਂ ਪੂਰਾ ਹੋ ਜਾਏਗਾ, ਦਰਅਸਲ ਗੱਲ ਇਉਂ ਹੈ ਇਹਦੇ ਤੱਕ ਬੇਦੀਆਂ ਨੇ ਅੰਮ੍ਰਿਤ ਨਹੀਂ ਛਕਿਆ। ਜਿਹੜੇ ਤਿਹਣ ਕੁਲ ਦੇ ਸਾਹਿਬਜ਼ਾਦੇ ਸਨ, ਭੱਲੇ ਖਾਨਦਾਨ ਦੇ ਸਾਹਿਬਜ਼ਾਦੇ ਸਨ, ਉਹਨਾਂ ਨੇ ਤਾਂ ਅੰਮ੍ਰਿਤ ਛਕ ਲਿਆ, ਸੋਢੀ ਵੀ ਅੰਮ੍ਰਿਤਧਾਰੀ ਹੋ ਗਏ ਨੇ, ਅਜੇ ਤੱਕ ਬੇਦੀਆਂ ਨੇ ਅੰਮ੍ਰਿਤ ਨਹੀਂ ਛਕਿਆ। ਬਾਬਾ ਕਲਾਧਾਰੀ ਜੀ ਨੇ ਬੇਨਤੀ ਕੀਤੀ, ਮਹਾਰਾਜ ਆਪ ਬਖਸ਼ਿਸ਼ ਕਰ ਦਿਓ, ਮੈਂ ਆਪਣੇ ਸਾਹਿਬਜ਼ਾਦੇ ਨੂੰ ਅੰਮ੍ਰਿਤ ਛਕਾਵਾਂਗਾ, ਔਰ ਜੋ ਆਪ ਦੀ ਬਖਸ਼ਿਸ਼ ਦੇ ਨਾਲ ਇਹ ਬੇਦੀ ਵੰਸ਼ ਅੱਗੇ ਚੱਲਦੀ ਰਹੇਗੀ, ਅੱਗੋਂ ਹੋਣ ਵਾਲੇ ਸਾਰੇ ਹੀ ਸਾਹਿਬਜ਼ਾਦੇ ਗੁਰਮਤਿ ਦੇ ਦਾਇਰੇ ਅੰਦਰ ਰਹਿਣਗੇ, ਉਹ ਸਾਰੇ ਖੰਡੇ ਦਾ ਅੰਮ੍ਰਿਤ ਛਕਣਗੇ। ਫਿਰ ਸਾਰੀ ਸੰਗਤ ਤਰੁੱਟ ਕੇ ਸਰਬੰਸਦਾਨੀ ਸਾਹਿਬ ਗੁਰੂ ਕਲੰਗੀਧਰ ਪਾਤਸ਼ਾਹ ਨੇ ਇਹ ਵਚਨ ਕਹੇ ਬਾਬਾ ਕਲਾਧਾਰੀ ਜੀ ਨੂੰ ਮੁਖਾਤਬ ਹੋ ਕੇ ਕਿ ਬਾਬਾ ਜੀ ਉਹ ਤੁਹਾਡੇ ਘਰ ਇਹੋ ਜਿਹਾ ਪੋਤਰਾ ਜਨਮ ਲਏਗਾ ਜਿਸ ਦੇ ਹੁਕਮ ਦੇ ਨਾਲ ਲੱਕੜ ਦੀਆਂ ਤੋਪਾਂ ਵੀ ਚੱਲਣਗੀਆਂ, ਬੜਾ ਤੇਜ਼ ਪ੍ਰਤਾਪੀ ਹੋਵੇਗਾ, ਤੁਸੀਂ ਉਸਦਾ ਨਾਮ ਸਾਹਿਬ ਸਿੰਘ ਰੱਖਣਾ, ਤੁਹਾਡਾ ਤਾਂ ਪਹਿਲਾਂ ਹੀ ਸਿੱਖ ਜਗਤ ਦੇ ਵਿੱਚ ਬੜਾ ਮਾਣ ਸਨਮਾਨ ਹੈ, ਗੁਰੂ ਨਾਨਕ ਦੀ ਅੰਸ਼ ਵੰਸ਼ ਹੋਣ ਦੇ ਨਾਤੇ ਜਦੋਂ ਅੱਗੋਂ ਵਾਸਤੇ ਤੁਹਾਡਾ ਖਾਨਦਾਨ, ਤੁਹਾਡੀ ਕੁਲ, ਤੁਹਾਡੇ ਸਾਹਿਬਜ਼ਾਦੇ, ਤੁਹਾਡੇ ਪੁੱਤਰ ਪੋਤਰੇ ਗੁਰਮਤਿ ਦੇ ਦਾਇਰੇ ਅੰਦਰ ਆ ਜਾਣਗੇ, ਫਿਰ ਸੋਨੇ ਉੱਪਰ ਸੁਹਾਗੇ ਵਾਲੀ ਗੱਲ ਹੋ ਜਾਏਗੀ, ਫਿਰ ਸਾਧ ਸੰਗਤ ਸਤਿਗੁਰੂ ਜੀ ਦੇ ਵਚਨਾਂ ਦੇ ਨਾਲ ਸਮਾਂ ਪਾ ਕੇ ਉਦੋਂ ਤੱਕ ਭਾਵੇਂ ਬਾਬਾ ਕਲਾਧਾਰੀ ਜੀ ਦਾ ਸਰੀਰ ਨਹੀਂ ਰਿਹਾ ਪਰ ਬਾਬਾ ਸਾਹਿਬ ਸਿੰਘ ਜੀ ਦਾ ਜਨਮ ਹੋਇਆ। ਅੱਗੇ ਇਤਿਹਾਸ ਹੈ, ਉਹਨਾਂ ਦੀ ਮਾਤਾ ਨੇ ਸਾਹਿਬ ਗੁਰੂ ਕਲੰਗੀਧਰ ਪਾਤਸ਼ਾਹ ਦਾ ਵਚਨ ਯਾਦ ਕਰਵਾਇਆ। ਜਦੋਂ ਬਾਬਾ ਸਾਹਿਬ ਸਿੰਘ ਜੀ ਕਿਸ਼ੋਰ ਅਵਸਥਾ ਵਿੱਚ ਚਲੇ ਗਏ ਵੀ ਤੁਹਾਡੇ ਸਿਰ 'ਤੇ ਤੁਹਾਡੇ ਦਾਦੇ ਦਾ ਕਰਜ਼ਾ ਹੈ, ਬਾਬਾ ਕਲਾਧਾਰੀ ਜੀ ਦਾ ਵਚਨ ਦਿੱਤਾ ਹੋਇਆ ਸਾਹਿਬ ਗੁਰੂ ਕਲੰਗੀਧਰ ਪਾਤਸ਼ਾਹ ਨੂੰ, ਅੱਗੋਂ ਵਾਸਤੇ ਮੇਰਾ ਖਾਨਦਾਨ, ਮੇਰੇ ਪੁੱਤਰ ਪੋਤਰੇ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕਣਗੇ। ਫਿਰ ਸਾਰੀ ਸੰਗਤ ਆਪਣੀ ਮਾਤਾ ਦੀ ਪ੍ਰੇਰਨਾ ਦਾ ਸਦਕਾ ਬਾਬਾ ਸਾਹਿਬ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਹਾਜ਼ਰ ਹੋਏ। ਫਿਰ ਬਾਬਾ ਸੁਭਾ ਸਿੰਘ ਜੀ ਨੇ ਜੋ ਗੁਰੂ ਘਰ ਦੀ ਰਾਹ ਰੀਤ ਸੀ ਉਹਦੇ ਮੁਤਾਬਕ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਬਾਕੀ ਸੰਗਤਾਂ ਦੇ ਸਮੇਤ ਬਾਬਾ ਸਾਹਿਬ ਸਿੰਘ ਜੀ ਨੂੰ ਛਕਾਇਆ। ਉਹਨਾਂ ਨੂੰ ਅੰਮ੍ਰਿਤ ਕੀ ਛਕਾਇਆ? ਆਪਣੀ ਇਸ ਪ੍ਰਣਾਲੀ ਦੇ ਨਾਲ ਸਦਾ ਵਾਸਤੇ ਜੋੜ ਲਿਆ ਔਰ ਆਪਣੇ ਤੋਂ ਬਾਅਦ ਅੱਗੇ ਇਹ ਸੇਵਾ ਉਹਨਾਂ ਨੇ ਬਾਬਾ ਸਾਹਿਬ ਸਿੰਘ ਜੀ ਨੂੰ ਹੀ ਬਖਸ਼ ਦਿੱਤੀ। ਫਿਰ ਸਾਧ ਸੰਗਤ ਅੱਜ ਜਿਸ ਖਾਲਸਾ ਰਾਜ ਨੂੰ ਯਾਦ ਕਰਕੇ ਅਸੀਂ ਫਖਰ ਮਹਿਸੂਸ ਕਰਦੇ ਹਾਂ ਨਾ, ਜਿਸ ਖਾਲਸਾ ਰਾਜ ਦੀ ਬਦੌਲਤ ਅੱਜ ਵੀ ਸਾਡੇ ਅੰਦਰੋਂ ਸੰਸਕਾਰ ਬਣੇ ਹੋਏ ਨੇ, ਨਿਕਲ ਨਹੀਂ ਸਕਦੇ ਕਿਸੇ ਵੀ ਤਰੀਕੇ। ਇਸੇ ਕਰਕੇ ਤਾਂ ਰੋਜ਼ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰ ਵਿੱਚ ਖਲੋ ਕੇ ਗੁਰੂ ਕੇ ਸਿੱਖ ਇਹ ਆਵਾਜ਼ਾਂ ਦਿੰਦੇ ਨੇ, ਰਾਜ ਕਰੇਗਾ ਖਾਲਸਾ, ਆ ਕੀ ਰਹਿ ਨਾ ਕੋਏ। ਉਹ ਜਿਹੜੇ ਅੰਦਰ ਸੰਸਕਾਰ ਬਣੇ ਹੋਏ ਨੇ ਨਾ, ਉਹ ਇਹੋ ਜਿਹੇ ਮਹਾਂਪੁਰਖਾਂ ਦੀ ਕਰਨੀ ਦੀ ਬਦੌਲਤ ਹੀ ਨੇ, ਕਿਉਂਕਿ ਬਾਬਾ ਸਾਹਿਬ ਸਿੰਘ ਜੀ ਦੇ ਵਰਦਾਨ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਸਲਤਨਤ ਕਾਇਮ ਕੀਤੀ। ਉਹ ਬਾਬਾ ਸਾਹਿਬ ਸਿੰਘ ਜੀ ਅੱਗੇ ਉਹਨਾਂ ਨੇ ਬਖਸ਼ਿਸ਼ ਕੀਤੀ ਬਾਬਾ ਭਾਗ ਸਿੰਘ ਜੀ ਕੁਰੀ ਵਾਲਿਆਂ ਉੱਪਰ, ਜਿਨ੍ਹਾਂ ਨੇ ਪੋਠੋਹਾਰ ਦੇ ਇਲਾਕੇ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ। ਫਿਰ ਬਾਬਾ ਵੀਰ ਸਿੰਘ ਜੀ ਨਰੂੰਗਾਬਾਦ ਵਾਲੇ, ਅੱਗੇ ਉਹਨਾਂ ਤੋਂ ਵਰੋਸਾਏ ਹੋਏ ਸੰਤ ਬਾਬਾ ਮਹਾਰਾਜ ਸਿੰਘ ਜੀ, ਬਾਬਾ ਖੁਦਾ ਸਿੰਘ ਜੀ ਲਾਹੌਰ ਵਾਲੇ, ਸੰਬੰਧ ਉਹਨਾਂ ਦਾ ਵੀ ਨਰੂੰਗਾਬਾਦ ਡੇਰੇ ਦੇ ਨਾਲ ਹੀ ਸੀ। ਇਤਿਹਾਸਿਕ ਇਹਨਾਂ ਮਹਾਂਪੁਰਖਾਂ ਨੇ ਇਸ ਪ੍ਰਣਾਲੀ ਇਸ ਸੰਪਰਦਾਇ ਅੰਦਰ ਰਹਿ ਕੇ ਸਿੱਖ ਜਗਤ ਦੀ ਬੜੀ ਸੇਵਾ ਕੀਤੀ। ਇਸ ਸੰਪਰਦਾਇ ਦੇ ਵਿੱਚ ਨਾਮ ਜਪਣ ਵਾਲੇ ਮਹਾਂਪੁਰਖ ਵੀ ਹੋਏ, ਵੰਡ ਕੇ ਛਕਣ ਵਾਲੇ ਮਹਾਂਪੁਰਖ ਵੀ ਹੋਏ। ਉਹ ਮਹਾਂਪੁਰਖ ਹੋਏ ਜਿਨ੍ਹਾਂ ਨੇ ਗੁਰੂ ਕੇ ਨਿਮਿਤ ਦੇਗ ਵੀ ਚਲਾਈ ਔਰ ਜਦੋਂ ਲੋੜ ਪਈ ਬਾਬਾ ਮਹਾਰਾਜ ਸਿੰਘ ਜੀ ਜੈਸੀਆਂ ਨੇ ਤੇਗ ਵੀ ਵਾਹੀ, ਜਿਨ੍ਹਾਂ ਨੇ ਧਰਮ ਵਾਸਤੇ ਕੁਰਬਾਨੀਆਂ ਵੀ ਦਿੱਤੀਆਂ, ਗੁਰਬਾਣੀ ਦਾ ਗੁਰਮਤਿ ਦਾ ਪ੍ਰਚਾਰ ਵੀ ਕੀਤਾ, ਮਨੁੱਖਤਾ ਦੀ ਸੇਵਾ ਵੀ ਕੀਤੀ। ਇਹੋ ਜਿਹੇ ਕਰਨੀਆਂ ਕਮਾਈਆਂ ਵਾਲੇ ਮਹਾਂਪੁਰਖ ਹੋਏ ਨੇ ਇਸ ਸੰਪਰਦਾਇ ਦੇ ਵਿੱਚ। ਬਾਬਾ ਰਾਮ ਸਿੰਘ ਜੀ ਬਿਰਖਤ ਨਰੂੰਗਾਬਾਦੀਏ, ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ, ਜਿਨ੍ਹਾਂ ਨੇ ਉਸ ਇਲਾਕੇ ਵਿੱਚ ਖੈਬਰ ਪਖਤੂਨ ਦਾ ਇਲਾਕਾ ਜਿੱਥੇ ਖੂਨ ਖਾਰ ਬੁੱਧੀਆਂ ਵਾਲੇ ਪਠਾਣ ਰਹਿੰਦੇ, ਜਿਨ੍ਹਾਂ ਤੋਂ ਜਿਹੜੇ ਹਿੰਦੂ ਇੰਨੇ ਭੈ ਭੀਤ ਸਨ, ਉਹ ਹਮੇਸ਼ਾ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਪਾਸ ਇਹ ਵਚਨ ਕਰਿਆ ਕਰਦੇ ਕਿ ਮਹਾਰਾਜ ਆਪ ਦਾ ਤੇਜ਼ ਪ੍ਰਤਾਪ ਹੈ, ਜਿਹੜੇ ਸਾਡੇ ਵੱਲ ਅੱਖ ਚੁੱਕ ਕੇ ਵੀ ਨਹੀਂ ਦੇਖ ਸਕਦੇ। ਹੁਣ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਨੇ ਉਸ ਇਲਾਕੇ ਵਿੱਚ ਮਾਨੋ ਕਲਯੁੱਗ ਦੇ ਸਮੇਂ ਹੀ ਸਤਯੁੱਗ ਵਰਤਾ ਦਿੱਤਾ। ਪਰ ਅੱਗੇ ਉਹਨਾਂ ਤੋਂ ਵਰੋਸਾਏ ਸੰਤ ਬਾਬਾ ਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਅੱਗੇ ਜਿਨ੍ਹਾਂ ਪਾਸੋਂ ਗੁਰਮਤਿ ਦੀ ਸੇਧ ਲਈ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ, ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਸੰਤ ਬਾਬਾ ਕ੍ਰਿਸ਼ਨ ਸਿੰਘ ਜੀ ਮਹਾਰਾਜ, ਜਿਨ੍ਹਾਂ ਮਹਾਂਪੁਰਖਾਂ ਦੀ ਬਾਬਤ ਆਪਾਂ ਪਿਛਲੇ ਕਈ ਦਿਨਾਂ ਤੋਂ ਵਿਚਾਰਾਂ ਕਰ ਰਹੇ ਹਾਂ, ਜਿਨ੍ਹਾਂ ਨੇ ਉਹਨਾਂ ਮਹਾਂਪੁਰਖਾਂ ਪਾਸੋਂ ਵਰਦਾਨ ਲੈ ਕੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਵਿਚਰ ਕੇ 50 ਸਾਲ ਗੁਰਮਤਿ ਦਾ ਪ੍ਰਚਾਰ ਕੀਤਾ, ਲੱਖਾਂ ਹੀ ਪ੍ਰਾਣੀਆਂ ਨੂੰ ਪ੍ਰੇਰ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਜਿਹੜੀ ਉਹਨਾਂ ਦੀ ਕੀਰਤਨ ਦੀ ਸੇਵਾ ਲੱਗੀ, ਉਹਨਾਂ ਨੇ ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਨਿਭਾ ਦਿੱਤੀ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚੜਤੇ ਰਾਖਿਓ ਚੀਤ। 25 ਅਗਸਤ ਦੀ ਰਾਤ ਨੂੰ ਉਹਨਾਂ ਨੇ ਆਪਣੀ ਲੱਗੀ ਸੇਵਾ ਦੇ ਮੁਤਾਬਕ ਦੀਵਾਨ ਸਜਾਇਆ, ਗੁਰਬਾਣੀ ਦਾ ਕੀਰਤਨ ਕੀਤਾ ਔਰ 26 ਅਗਸਤ ਦੇ ਅੰਮ੍ਰਿਤ ਵੇਲੇ ਆਪਣੇ 5 ਭੌਤਿਕ ਸਰੀਰ ਦਾ ਪਰਿਤਿਆਗ ਕਰ ਗਏ। ਇਹ ਸੇਵਾ ਅੰਤ ਪ੍ਰਯੰਤ ਉਹਨਾਂ ਨੇ ਨਿਭਾ ਦਿੱਤੀ। ਪੀਰ ਮੁਰੀਦਾਂ ਪਿਰਹੜੀ ਉਹ ਨਿਭ ਹੈ ਨਾਲੇ, ਉਹ ਸਾਰ ਸੰਗਤ ਲਾਉਣੀ ਬੜੀ ਸੌਖੀ ਹੈ ਗੁਰੂ ਚਰਨਾਂ ਦੇ ਨਾਲ, ਪਰ ਨਿਭਾਉਣੀ ਇਹ ਬੜੀ ਔਖੀ ਹੈ। ਨਿਭਦੀ ਉਹਨਾਂ ਦੀ ਹੈ ਜਿਨ੍ਹਾਂ ਦੇ ਉੱਪਰ ਗੁਰੂ ਪੀਰਾਂ ਦੀ ਸਤਿਪੁਰਸ਼ਾਂ ਦੀ ਬਖਸ਼ਿਸ਼ ਉਹਨਾਂ ਦੀ ਕਿਰਪਾ ਹੋਵੇ। ਸੋ ਸਾਰ ਸੰਗਤ ਜਿਹੜੀ ਸੇਵਾ ਆਪਦੀ ਸੰਤ ਬਾਬਾ ਅਤਰ ਸਿੰਘ ਜੀ ਮਸਤੋਣੇ ਵਾਲੇ ਮਹਾਂਪੁਰਖਾਂ ਵੱਲੋਂ ਲੱਗੀ, ਕਿਉਂਕਿ ਜਦੋਂ ਇੱਕ ਵਾਰ ਉਹਨਾਂ ਦੇ ਨਾਲ ਮਿਲਾਪ ਹੋਇਆ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਉਹਨਾਂ ਮਹਾਂਪੁਰਖਾਂ ਦੇ ਪਾਸੋਂ ਵੀ ਆਪ ਨੂੰ ਵਰਦਾਨ ਮਿਲਿਆ। ਉਹਨਾਂ ਨੇ ਆਪ ਦੇ ਸੀਸ ਦੇ ਉੱਪਰ ਦੋਵੇਂ ਹੱਥ ਰੱਖ ਕੇ ਬਚਨ ਕੀਤੇ ਕਿ ਇਸ ਭੁਚੰਗੀ ਤੋਂ ਗੁਰੂ ਨਾਨਕ ਨੇ ਕੀਰਤਨ ਦੀ ਸੇਵਾ ਲੈਣੀ ਹੈ। ਉਮਰ ਬਹੁਤ ਛੋਟੀ ਸੀ ਉਦੋਂ ਆਪਦੀ। ਬਾਬਾ ਬੀਰਮਦਾਸ ਜੀ ਬਦੋਸ਼ੀ ਵਾਲੇ ਮਹਾਂਪੁਰਖਾਂ ਨੇ ਵੀ ਬਚਪਨ ਦੇ ਵਿੱਚ ਹੀ, ਜਦੋਂ ਆਪ ਦੀ ਉਮਰ ਸਿਰਫ ਬਚਪਨ ਦੀ ਸੀ, ਸੰਤ ਜੀ ਮਹਾਰਾਜ ਦੇ ਪਿਤਾ ਸਰਦਾਰ ਰਾਮ ਸਿੰਘ ਜੀ ਗਾਹੇ ਬਗਾਹੇ ਉਹਨਾਂ ਦੇ ਦਰਸ਼ਨਾਂ ਵਾਸਤੇ ਜਾਇਆ ਕਰਦੇ। ਇੱਕ ਵਾਰ ਆਪ ਨੂੰ ਨਾਲ ਲੈ ਕੇ ਗਏ, ਉਹਨਾਂ ਨੇ ਪੁੱਛਿਆ ਵੀ ਰਾਮ ਸਿੰਘ ਇਹ ਭੁਚੰਗੀ ਕੌਣ ਹੈ? ਕਹਿਣ ਲੱਗੇ ਮਹਾਰਾਜ ਆਪ ਦੀ ਬਖਸ਼ੀ ਦਾਤ ਹੈ, ਮੇਰਾ ਪੁੱਤਰ ਹੈ। ਕਹਿਣ ਲੱਗੇ ਵੀ ਸਾਰੀ ਜ਼ਿੰਦਗੀ ਤਾਂ ਐਸੇ ਹੀ ਭੁਲੇਖੇ ਵਿੱਚ ਰਹਿਣਾ ਹੈ, ਇਹ ਤਾਂ ਗੁਰੂ ਨਾਨਕ ਦੇ ਦਰੋਂ ਘਰੋਂ ਵਰਸਾਈ ਕੋਈ ਰੂਹ ਹੈ ਜਿਸਨੇ ਸਿੱਖ ਜਗਤ ਦੀ ਬੜੀ ਸੇਵਾ ਕਰਨੀ ਹੈ। ਸਾਰ ਤੇ ਲੋਕ ਮੈਨੂੰ ਵੀ ਕਹਿ ਦਿੰਦੇ ਨੇ, ਪਰ ਇਹੋ ਜਿਹਾ ਸਾਧੂ ਹੋਵੇਗਾ, ਲੋਕੀ ਇਸ ਦੇ ਰਾਹਾਂ ਵੱਲ ਤੱਕਿਆ ਕਰਨਗੇ। ਇਹਦਾ ਕੀਰਤਨ ਸੁਣਨ ਵਾਸਤੇ ਲੋਕੀ ਵੀਰਾਂ ਕੱਤ ਕੇ ਆਇਆ ਕਰਨਗੇ ਦੂਰੋਂ ਦੂਰੋਂ। ਉਹ ਸਾਰ ਸੰਗਤ, ਮੈਂ ਸੰਤ ਜੀ ਮਹਾਰਾਜ ਦੀ ਇੱਕ ਚਿੱਠੀ ਲਿਖੀ ਹੋਈ ਪੜ੍ਹੀ, ਮੁਰਾਦਾਬਾਦ ਸੰਤ ਜੀ ਮਹਾਰਾਜ ਦੇ ਇੱਕ ਉਹਨਾਂ ਦੇ ਸੰਗੀ ਪਰਿਵਾਰ ਵਿੱਚੋਂ ਉਹਨਾਂ ਦੇ ਪਾਸ ਸੰਤ ਜੀ ਮਹਾਰਾਜ ਦੀ ਉਹ ਚਿੱਠੀ ਅਫਰੀਕਾ ਤੋਂ ਲਿਖੀ ਹੈ 1950 ਦੀ। ਉਹਦੇ ਵਿੱਚ ਸੰਤ ਜੀ ਮਹਾਰਾਜ ਨੇ ਆਪ ਲਿਖਿਆ ਵੀ ਇੱਥੇ ਲੋਕੀ 100-150 ਮੀਲ ਤੋਂ ਕਾਰਾਂ ਵਿੱਚ ਚੱਲ ਕੇ ਦੀਵਾਨ ਅਟੈਂਡ ਕਰਨ ਵਾਸਤੇ ਆਉਂਦੇ ਨੇ। ਉਹ ਸਾਰ ਸੰਗਤ ਅੱਜ ਦੀ ਤਾਰੀਖ ਦੇ ਵਿੱਚ ਕੋਈ ਬਹੁਤ ਵੱਡਾ ਇਕੱਠ ਹੋ ਜਾਣਾ ਨਾ, ਇਹ ਕੋਈ ਬਹੁਤ ਵੱਡੀ ਗੱਲ ਨਹੀਂ। ਉਹ ਭਾਵੇਂ ਹੈ ਤਾਂ ਬੜੀ ਅੱਛੀ ਗੱਲ, ਵੱਡੇ ਵੱਡੇ ਦੀਵਾਨ ਜੋ ਸੱਜਦੇ ਨੇ, ਇਹਦੇ ਵਿੱਚ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀ ਸ਼ੋਭਾ ਵੱਧਦੀ ਹੈ, ਪਰ ਕੌਣ ਫੁਰਸਤ ਕੱਢਦਾ ਗੁਰੂ ਦਰਬਾਰ ਦੀਆਂ ਸਾਰ ਸੰਗਤ ਦੀਆਂ ਹਾਜ਼ਰੀਆਂ ਭਰਨ ਦੀ? ਪਰ ਜਿਹਨਾਂ ਦੇ ਅਤਿਅੰਤ ਵੱਡੇ ਭਾਗ ਨੇ, ਜਦੋਂ ਇਸ ਤਰ੍ਹਾਂ ਦੇ ਜੋੜ ਮੇਲੇ ਹੁੰਦੇ ਨੇ, ਸੰਗਤ ਦੀ ਵੱਡੀ ਇਕੱਤਰਤਾ ਹੋ ਜਾਂਦੀ ਹੈ। ਉਹ ਸਾਰ ਸੰਗਤ, ਇਹਦੇ 1950 ਦੀ ਗੱਲ ਹੈ, ਅਫਰੀਕਾ ਦੀ, ਇੱਕ ਹਿੰਦੁਸਤਾਨ ਦੀ ਗੱਲ ਨਹੀਂ, ਪੰਜਾਬ ਦੇ ਕਿਸੇ ਪਿੰਡ ਦੀ, ਹਿੰਦੁਸਤਾਨ ਦੇ ਕਿਸੇ ਸ਼ਹਿਰ ਦੀ ਗੱਲ ਨਹੀਂ। ਅਫਰੀਕਾ ਤੋਂ ਸੰਤ ਜੀ ਮਹਾਰਾਜ ਨੇ ਉਹ ਚਿੱਠੀ ਲਿਖੀ ਹੈ ਵੀ ਇੱਥੇ 150-150 ਮੀਲ ਤੋਂ ਲੋਕ ਕਾਰਾਂ 'ਤੇ ਆਉਂਦੇ ਨੇ ਦੀਵਾਨ ਸੁਣਨ ਵਾਸਤੇ, ਦੀਵਾਨ ਅਟੈਂਡ ਕਰਨ ਵਾਸਤੇ, ਔਰ ਗਿਣਤੀ ਉਹਦੇ 'ਚ ਸੰਤ ਜੀ ਮਹਾਰਾਜ ਨੇ ਲਿਖਿਆ ਵੀ 20-20 ਹਜ਼ਾਰ ਦਾ ਇਕੱਠ ਹੋ ਜਾਂਦਾ। ਜਦੋਂ ਸੰਤ ਜੀ ਮਹਾਰਾਜ ਨੇ ਉੱਥੇ ਦੀਵਾਨ ਸ਼ੁਰੂ ਕਰਨੇ ਸਨ ਨਾ, ਹੁਣ ਗੁਰਦੁਆਰੇ ਸਾਰੇ ਹੀ ਉੱਥੋਂ ਦੇ ਪ੍ਰਬੰਧਕ ਆ ਕੇ ਹੁਣ ਸੰਤ ਜੀ ਮਹਾਰਾਜ ਦੇ ਪਾਸ ਬੇਨਤੀ ਕਰਿਆ ਕਰਨ ਵੀ ਸਾਡੇ ਗੁਰਦੁਆਰਾ ਸਾਹਿਬ ਉੱਥੇ ਦੀਵਾਨ ਸਜਾਓ। ਹੁਣ ਸੰਤ ਜੀ ਮਹਾਰਾਜ ਨੇ ਆਪਣੇ ਮੋਹਤਵਰ ਬੰਦੇ ਭੇਜਣੇ ਵੀ ਜਾ ਕੇ ਦੇਖੋ ਵੀ ਕਿੰਨੀ ਕੁ ਥਾਂ ਹੈ। ਉਹਨਾਂ ਨੇ ਆ ਕੇ ਦੱਸਣਾ ਮਹਾਰਾਜ ਉੱਥੇ ਤਾਂ ਇੰਨੀ ਸੰਗਤ ਵੀ ਨਹੀਂ ਆ ਸਕਦੀ ਜਿੰਨੀ ਆ ਤੁਹਾਡੇ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ, ਤੁਹਾਡੇ ਨਾਲ ਬਚਨ ਵਿਲਾਸ ਕਰਨ ਵਾਸਤੇ। ਅਖੀਰ ਸੰਤ ਮਹਾਰਾਜ ਕਹਿਣ ਲੱਗੇ ਭਾਈ ਅਸੀਂ ਦੀਵਾਨ ਉੱਥੇ ਲਾਵਾਂਗੇ ਕਿਉਂਕਿ ਅਸੀਂ ਤਾਂ ਕੀਰਤਨ ਕਰਨ ਆਪਣੇ ਨਿਯਤ ਸਮੇਂ ਕੀਰਤਨ ਸ਼ੁਰੂ ਕਰ ਦੇਣਾ ਹੈ ਔਰ ਨਿਯਤ ਸਮੇਂ ਭੋਗ ਪਾ ਦੇਣਾ ਹੈ। ਵੀ ਜਿੱਥੇ ਕੋਈ ਅੱਛਾ ਇੰਤਜ਼ਾਮ ਕਰੇਗਾ ਜਿਹਦੇ 'ਚ ਸੰਗਤ ਨੂੰ ਸਹੂਲਤ ਹੋਵੇ, ਜਿੱਥੇ ਸੰਗਤ ਦੀ ਕਨਵੀਨੀਅੰਸ ਹੋਵੇ ਵੀ ਅਸੀਂ ਉੱਥੇ ਸਮਾਗਮ ਰੱਖਾਂਗੇ। ਫਿਰ ਉੱਥੇ ਕੁਝ ਕੁ ਪ੍ਰਬੰਧਕ ਸੱਜਣ ਸਨ, ਉਹ ਰਾਮਗੜੀਏ ਸਨ, ਉਹ ਕਹਿਣ ਲੱਗੇ ਮਹਾਰਾਜ ਅਸੀਂ ਖੁੱਲ੍ਹਾ ਸ਼ੈੱਡ ਪਾ ਦਿਆਂਗੇ। ਉਹਨਾਂ ਨੇ ਆਪਣੀ ਵੱਲੋਂ ਅਨੁਮਾਨ ਲਾ ਕੇ ਵੀ ਵੱਡੇ ਤੋਂ ਵੱਡਾ ਸ਼ੈੱਡ ਬਣਾ ਦਿੱਤਾ ਵੀ ਜਿੰਨੀ ਮਰਜ਼ੀ ਸੰਗਤ ਆ ਜਾਵੇ ਇਹ ਨਹੀਂ ਭਰੇਗਾ। ਪਰ ਜਦੋਂ ਸੰਤ ਜੀ ਮਹਾਰਾਜ ਨੇ ਉੱਥੇ ਦੀਵਾਨ ਸਜਾਇਆ ਉਹ ਸ਼ੈੱਡ ਪਹਿਲੇ ਦਿਨ ਹੀ ਭਰ ਗਿਆ ਸੰਗਤ ਦੇ ਨਾਲ। ਫਿਰ ਰੋਜ਼ ਉਹਨਾਂ ਗੁਰਮੁਖਾਂ ਨੂੰ ਸ਼ੈੱਡ ਵੱਡਾ ਕਰਨਾ ਪੈਂਦਾ ਕਿਉਂਕਿ ਜਿਹੜੇ ਅਫਰੀਕਾ ਤੋਂ ਗੁਰਮੁਖ ਪਰਿਵਾਰ ਆਏ ਨੇ ਉਹ ਭਲੀ ਪ੍ਰਕਾਰ ਜਾਣ ਦਿੰਦੇ ਨੇ, ਉੱਥੇ ਬਾਰਿਸ਼ਾਂ ਬਹੁਤ ਹੁੰਦੀਆਂ ਨੇ, ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਬਾਰਿਸ਼ ਆ ਜਾਂਦੀ ਹੈ। ਸਾਰਾ ਸਾਲ ਤਕਰੀਬਨ ਇੱਕੋ ਜਿਹਾ ਉੱਥੇ ਮੌਸਮ ਰਹਿੰਦਾ ਹੈ। ਇਸ ਕਰਕੇ ਰੋਜ਼ ਉਹਨਾਂ ਨੂੰ ਸ਼ੈੱਡ ਵੱਡਾ ਕਰਨਾ ਪੈਂਦਾ। ਦੇਖੋ ਇਹ ਸੰਤ ਜੀ ਮਹਾਰਾਜ ਦੀ ਆਪਣੀ ਲਿਖਤ ਹੈ, ਉਹਨਾਂ ਦੀ ਆਪਣੀ ਚਿੱਠੀ, ਇਹਦੇ ਨਾਲ ਵੱਡਾ ਪ੍ਰਮਾਣ ਤਾਂ ਆਪਣੇ ਕੋਲ ਹੋਰ ਕੋਈ ਨਹੀਂ ਨਾ ਹੋ ਸਕਦਾ। ਉਹ 'ਚ ਸੰਤ ਜੀ ਮਹਾਰਾਜ ਨੇ ਲਿਖਿਆ ਵੀ ਇੱਥੇ ਵੀਹ ਹਜ਼ਾਰ ਦਾ ਇਕੱਠ ਹੋ ਜਾਂਦਾ ਹੈ, ਇਤਨਾ ਸੰਗਤ ਦੇ ਅੰਦਰ ਉਤਸ਼ਾਹ ਹੈ। ਫਿਰ ਸਾਰਾ ਸੰਗਤ ਜਿਹੜਾ ਇੱਕ ਵਾਰ ਸੰਤ ਜੀ ਮਹਾਰਾਜ ਦਾ ਕੀਰਤਨ ਸੁਣ ਲੈਂਦਾ ਨਾ, ਉਹ ਮੁੜ ਕੇ ਫਿਰ ਸਿਨੇਮਾ ਦੇਖਣ ਵਾਸਤੇ ਨਹੀਂ ਸੀ ਜਾਂਦਾ, ਉਹ ਸ਼ਰਾਬ ਦੇ ਠੇਕਿਆਂ 'ਤੇ ਨਹੀਂ ਸੀ ਜਾਂਦਾ। ਜਿਹੜਾ ਇੱਕ ਦਿਨ ਕੀਰਤਨ ਸੁਣਦਾ ਜਾ ਕੇ ਅਗਲੇ ਦਿਨ 4-5 ਨੂੰ ਹੋਰ ਆਪਣੇ ਨਾਲ ਲੈ ਕੇ ਜਾਂਦਾ। ਉਹ ਸ਼ਰਾਬ ਦੀਆਂ ਦੁਕਾਨਾਂ ਵਾਲੇ ਸੰਤ ਜੀ ਮਹਾਰਾਜ ਦੇ ਸੰਗੀਆਂ ਨੂੰ ਪੁੱਛਿਆ ਕਰਦੇ, ਕਿਉਂਕਿ ਜਦੋਂ ਕਈ ਮਹੀਨੇ ਹੋ ਗਏ ਨਾ ਤਕਰੀਬਨ 1 ਸਾਲ ਸੰਤ ਜੀ ਮਹਾਰਾਜ ਉੱਥੇ ਰਹੇ, ਉਹ ਸੱਜਣ ਪੁੱਛਿਆ ਕਰਦੇ ਸੰਤ ਜੀ ਮਹਾਰਾਜ ਦੇ ਸੰਗੀਆਂ ਨੇ ਵੀ ਤੁਹਾਡੇ ਸੰਤਾਂ ਨੇ ਕਦੋਂ ਜਾਣਾ ਹੈ ਵਾਪਸ ਪੰਜਾਬ ਨੂੰ, ਜਦੋਂ ਤੋਂ ਆਏ ਨੇ, ਜਦੋਂ ਦੇ ਉਹਨਾਂ ਨੇ ਇੱਥੇ ਆ ਕੇ ਆਪਣੇ ਸਮਾਗਮ ਆਪਣੇ ਦੀਵਾਨ ਸ਼ੁਰੂ ਕੀਤੇ ਨੇ, ਸਾਡਾ ਤਾਂ ਕਾਰੋਬਾਰ ਹੀ ਸ਼ਰਾਬ ਦਾ ਠੰਡਾ ਪੈ ਗਿਆ। ਸਾਰੀ ਸੰਗਤ ਇਹ ਉਹਨਾਂ ਦੇ ਕੀਰਤਨ ਦਾ ਅਸਰ ਸੀ, ਉਹਨਾਂ ਮਹਾਂਪੁਰਖਾਂ ਦੇ ਵਾਕ, ਬਦੋਸ਼ੀ ਵਾਲੇ ਮਹਾਂਪੁਰਖਾਂ ਦੇ ਵੀ ਜਿੱਥੇ ਕੀਰਤਨ ਕਰਿਆ ਕਰਨਗੇ ਸੰਗਤਾਂ ਵੀਰਾਂ ਘੱਤ ਕੇ ਆਇਆ ਕਰਨਗੀਆਂ। ਫਿਰ ਸਾਰ ਸੰਗ ਜਿਹੜੀ ਉਹ ਸੇਵਾ ਲੱਗੀ ਨਾ ਉਹਨਾਂ ਮਹਾਂਪੁਰਖਾਂ ਵੱਲੋਂ, ਸੋ ਆਪ ਨੇ ਉਹ ਅੰਤ ਪ੍ਰਯੰਤ ਨਿਭਾ ਦਿੱਤੀ, ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਕੀਰਤਨ ਕਰਦੇ ਰਹੇ। ਉਹ ਨਿਭਾ ਨਾਲ ਉਹ ਸਾਡੇ ਵਾਸਤੇ ਇੱਕ ਪ੍ਰੇਰਨਾ ਨੇ ਜਿਸ ਤੋਂ ਆਪਾਂ ਕੁਝ ਗ੍ਰਹਿਣ ਕਰ ਸਕਦੇ ਹਾਂ। ਆਓ ਅਗਲੀ ਗੱਲ ਆਪਾਂ ਕਰੀਏ। ਆਉਣ ਵਾਲੇ ਦਿਨਾਂ ਦੇ ਵਿੱਚ ਸਾਰ ਸੰਗਤ ਸਮੁੱਚੀ ਸਿੱਖ ਜਗਤ ਨੇ ਇੱਕ ਮਹਾਨ ਪਵਿੱਤਰ ਦਿਹਾੜਾ ਮਨਾਉਣਾ, ਬਲਕਿ ਤੇ ਦੋ ਸ਼ਤਾਬਦੀ ਗੁਰਪੁਰਬ ਨੇ ਆਉਣ ਵਾਲੇ ਦਿਨਾਂ ਦੇ ਵਿੱਚ। ਇਹ ਜਿਹੜੇ ਆਪਣੇ ਪ੍ਰਬੰਧਕ ਸੱਜਣ ਨੇ, ਇਹਨਾਂ ਨੂੰ ਜਾਣਕਾਰੀ ਨਹੀਂ ਸੀ ਇਸ ਗੱਲ ਦੀ, ਨਹੀਂ ਤਾਂ ਮੇਰੀ ਇਹਨਾਂ ਨਾਲ ਵਿਚਾਰ ਹੋਈ ਸੀ। ਜਿਹੜਾ ਆਪਣਾ ਇਸ ਸਾਲ ਦਾ ਸਮਾਗਮ ਉਹਨਾਂ ਗੁਰਪੁਰਬਾਂ ਨੂੰ ਹੀ ਸਮਰਪਿਤ ਹੋਣਾ ਚਾਹੀਦਾ ਸੀ। ਉਹ ਦੋ ਗੁਰਪੁਰਬ ਨੇ, ਇੱਕ ਤਾਂ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦਾ ਗੁਰਗੱਦੀ ਦਿਵਸ 450 ਸਾਲਾਂ, ਵੈਸੇ ਤਾਂ ਗੁਰਪੁਰਬ ਹਰ ਸਾਲ ਹੀ ਆਉਂਦਾ, ਇਸ ਵਾਰ 450 ਸਾਲਾਂ ਗੁਰੂ ਰਾਮਦਾਸ ਜੀ ਮਹਾਰਾਜ ਦਾ ਗੁਰਗੱਦੀ ਦਿਵਸ ਹੈ, ਔਰ ਨਾਲ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ 450 ਸਾਲਾਂ ਜੋਤੀ ਜੋਤ ਸਮਾਉਣ ਦਾ ਗੁਰਪੁਰਬ। ਇਹ ਜਿਹੜੇ ਗੁਰਪੁਰਬ ਸੰਗਤਾਂ ਨੇ ਬੜੀ ਸ਼ਰਧਾ ਦੇ ਨਾਲ, ਬੜੀ ਕ੍ਰਿਤਗਤਾ ਦੇ ਨਾਲ ਔਰ ਬੜੇ ਸਤਿਕਾਰ ਦੇ ਨਾਲ ਮਨਾਉਣੇ ਨੇ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਔਰ ਸ਼੍ਰੀ ਗੋਇੰਦਵਾਲ ਸਾਹਿਬ। ਉਹ ਸਾਰ ਸੰਗਤ ਆਪਾਂ ਇਤਿਹਾਸ ਦੀ ਉਸ ਘਟਨਾ ਨੂੰ ਯਾਦ ਕਰੀਏ ਜਿਹੜੀ ਬੜੀ ਵਿਚਿੱਤਰ ਹੈ, ਜਿਹੜੀ ਸਿੱਖੀ ਦੀ ਵਡਿਆਈ ਨੂੰ ਦ੍ਰਿੜ ਕਰਵਾ ਰਹੀ ਹੈ, ਕਿਉਂਕਿ ਸਤਿਗੁਰੂ ਜੀ ਨੇ ਸਾਨੂੰ ਸਿੱਖੀ ਬਖਸ਼ੀ ਹੈ। ਅਸੀਂ ਅੱਜ ਤੇ ਵੱਡੀਆਂ ਵੱਡੀਆਂ ਡੀਂਗਾਂ ਮਾਰਦੇ ਹਾਂ, ਉਹ ਸਾਰ ਸੰਗਤ ਹਰ ਕੋਈ ਗੁਰੂ ਬਣਨ ਦੀ ਗੱਲ ਕਰਦਾ ਹੈ, ਪਰ ਸਾਡੇ ਗੁਰੂ ਸਾਹਿਬਾਨ ਜਿਨ੍ਹਾਂ ਨੂੰ ਇਹ ਮੁਰਾਤਬਾ ਇਹ ਵਡਿਆਈਆਂ ਪ੍ਰਾਪਤ ਹੋਈਆਂ ਉਹ ਸਿੱਖ ਬਣਨ ਦੀ ਗੱਲ ਕਰਦੇ ਨੇ। ਅਸੀਂ ਤਾਂ ਸਿੱਖ ਹੀ ਬਣ ਜਾਈਏ ਸਾਡੇ ਵਾਸਤੇ ਤਾਂ ਇਹੋ ਹੀ ਬਹੁਤ ਵੱਡੀ ਪ੍ਰਾਪਤੀ ਹੈ, ਬਾਕੀ ਤਾਂ ਸਾਰੀਆਂ ਗੱਲਾਂ ਦੂਰ ਦੀਆਂ ਨੇ। ਸਿੱਖ ਬਣਨਾ ਹੀ ਬਹੁਤ ਔਖਾ ਹੈ। ਕਿਹੋ ਜਿਹਾ ਹੁੰਦਾ ਸਿੱਖ? ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਪਾਸੋਂ ਪੁੱਛ ਕੇ ਦੇਖੋ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਜਿਹੜਾ ਕੋਈ ਸਿੱਖ ਕਹਾਉਣਾ ਚਾਹੁੰਦਾ ਹੈ ਨਾ, ਉਹਦਾ ਰੋਜ਼ ਦਾ ਨਿਯਮ ਕਿਹੋ ਜਿਹਾ ਹੋਣਾ ਚਾਹੀਦਾ? ਹੁਣ ਆਪਾਂ ਆਪਣੇ ਅੰਦਰ ਝਾਤੀਆਂ ਮਾਰ ਕੇ ਦੇਖ ਲਈਏ ਵੀ ਆਪਾਂ ਕਿੱਥੇ ਖੜ੍ਹੇ ਹਾਂ, ਆਪਣੇ ਪੱਲੇ ਸਿੱਖੀ ਵੀ ਹੈ ਜਾਂ ਨਹੀਂ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੈ, ਉੱਦਮ ਕਰੇ ਭਲ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਹਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਤੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਸਿੱਖ ਅੰਮ੍ਰਿਤ ਵੇਲੇ ਸਾਵਧਾਨ ਹੋਵੇ, ਇਸ਼ਨਾਨ ਕਰੇ, ਇਸ਼ਨਾਨ ਕਰਨ ਉਪਰੰਤ ਬੈਠ ਕੇ ਕਰੇ ਪਰਮੇਸ਼ੁਰ ਦੇ ਨਾਮ ਦਾ ਸਿਮਰਨ, ਫਿਰ ਕਰੇ ਬਾਣੀ ਦਾ ਜਾਪ, ਗੁਰਬਾਣੀ ਦਾ ਕੀਰਤਨ, ਫਿਰ ਉੱਠਦਾ ਵੀ ਬਹਿੰਦਾ ਵੀ ਆਪਣੇ ਵਿਹਾਰ ਕਾਰ ਕਰਦਾ ਹੋਇਆ ਵੀ ਹਾਥ ਪਾਂਵ ਕਰ ਕਾਮ ਸਭ ਚੀਤ ਨਿਰੰਜਨ ਨਾਲ, ਫਿਰ ਸਾਥ ਗ੍ਰਾਸ ਕਰਕੇ ਉਸ ਪਰਮਾਤਮਾ ਦਾ ਨਾਮ ਜਪੇ। ਅਸੀਂ ਜਪਦੇ ਹਾਂ, ਸਾਡਾ ਤਾਂ ਅੰਮ੍ਰਿਤ ਵੇਲਾ ਫੇਸਬੁੱਕ ਤੋਂ ਸ਼ੁਰੂ ਹੁੰਦਾ। ਇਹੋ ਜਿਹੀ ਨਾਮ ਮੁਰਾਦ ਸਾਨੂੰ ਇਹ ਬਿਮਾਰੀ ਚੰਬੜ ਗਈ ਹੈ। ਇਹ ਫੇਸਬੁੱਕ, ਟਿਕਟਾਕ, ਪਤਾ ਨਹੀਂ ਕੀ ਕੁਝ ਬਣ ਗਿਆ ਹੈ। ਬਸ ਇੱਥੋਂ ਹੀ ਸਾਡੇ ਰੋਜ਼ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਇੱਥੇ ਹੀ ਜਾ ਕੇ ਉਹ ਇਹਨਾਂ ਦੇ ਵਿੱਚ ਗਲਤਾਨ ਹੀ ਅਸੀਂ ਸੌਂ ਜਾਂਦੇ ਹਾਂ। ਸਾਡਾ ਜੀਵਨ ਤਾਂ ਹੁਣ ਇਹੋ ਕੁਝ ਰਹਿ ਗਿਆ ਹੈ। ਪਰ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੱਸਦੇ ਨੇ ਜੀਵਨ ਸਿੱਖ ਦਾ ਕਿਹੋ ਜਿਹਾ ਹੋਣਾ ਚਾਹੀਦਾ, ਉਹਦੀ ਰੋਜ਼ ਦੀ ਰੂਟੀਨ, ਰੋਜ਼ ਦਾ ਨਿਯਮ ਉਸਦਾ ਕੈਸਾ ਹੋਣਾ ਚਾਹੀਦਾ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੈ। ਜੋ ਸਾਤ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਜਿਸਨੂੰ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਜਿਹੜੇ ਸਾਤ ਗ੍ਰਾਸ ਜਪਣ ਵਾਲੇ ਨੇ ਨਾ, ਉਹਨਾਂ ਦੇ ਉੱਪਰ ਗੁਰੂ ਤਰੁੱਟ ਕੇ ਰਹਿਮਤ ਦੇ ਘਰ ਵਿੱਚ ਆ ਕੇ ਫਿਰ ਉਹਨਾਂ ਨੂੰ ਤਤ ਗਿਆਨ ਦਾ ਉਪਦੇਸ਼ ਬਖਸ਼ਦਾ ਹੈ, ਉਹਨਾਂ ਦੇ ਨਾਲ ਸ਼ੇਅਰ ਕਰਦਾ ਹੈ ਜੀਵ ਬ੍ਰਹਮ ਦੀ ਏਕਤਾ ਦੇ ਬੋਧਕ ਵਚਨ। ਕਿਉਂਕਿ ਉਪਦੇਸ਼ ਤਾਂ ਉਸਨੇ ਪਹਿਲਾਂ ਹੀ ਗ੍ਰਹਿਣ ਕਰ ਲਿਆ, ਉਹਦੀ ਕਮਾਈ ਕਰ ਰਿਹਾ ਨਾ। ਉਪਦੇਸ਼ ਗੁਰੂ ਹਰ ਹਰ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਉਹ ਤਾਂ ਪਹਿਲਾਂ ਹੀ ਜਪ ਰਿਹਾ ਗੁਰੂ ਦਾ ਬਖਸ਼ਿਆ ਉਪਦੇਸ਼। ਪਰ ਜਿਹੜਾ ਹੁਣ ਤਰੁੱਠ ਕੇ ਸਤਿਗੁਰੂ ਜੀ ਨੇ ਉਪਦੇਸ਼ ਦੇਣਾ ਹੈ ਨਾ, ਉਹ ਤਤ ਗਿਆਨ ਦਾ ਉਪਦੇਸ਼ ਹੈ। ਕਿਹਨਾਂ ਨੂੰ ਮਿਲਦਾ? ਜਿਹੜੇ ਪਹਿਲਾਂ ਸਾਤ ਗ੍ਰਾਸ ਜਪਦੇ ਨੇ। ਜੋ ਸਾਤ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਜਿਸਨੂੰ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਹੁਣ ਸਤਿਗੁਰੂ ਜੀ ਸਿੱਖੀ ਦੀ ਪਰਿਭਾਸ਼ਾ ਦੇ ਰਹੇ ਨੇ, ਸਿੱਖ ਦੀ ਵਡਿਆਈ ਕਰ ਰਹੇ ਨੇ, ਸਿੱਖ ਦੀ ਪਛਾਣ ਦੱਸ ਰਹੇ ਨੇ। ਫਿਰ ਉਹਨਾਂ ਦੇ ਆਪਣੇ ਜੀਵਨ ਦੇ ਨਾਲ ਸੰਬੰਧਿਤ ਘਟਨਾ। ਸੋਢੀ ਸੁਲਤਾਨ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ, ਹਾਂ ਜੀ, ਆਪ ਨੂੰ ਗੁਰੂ ਪਦ ਪ੍ਰਾਪਤ ਨਹੀਂ ਹੋਇਆ, ਪਰ ਆਪ ਸੇਵਾ ਦੁਆਰਾ, ਆਪਣੀ ਸਾਧਨਾ ਦੁਆਰਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਆਗਿਆ ਵਿੱਚ ਰਹਿ ਕੇ ਪੂਰੀ ਤਨਦੇਹੀ ਦੇ ਨਾਲ ਗੁਰੂ ਘਰ ਦੀ ਸੇਵਾ ਨਿਭਾਉਂਦੇ ਹੋਏ ਉਹਨਾਂ ਦੀ ਬਖਸ਼ਿਸ਼ ਦੇ ਪਾਤਰ ਬਣਨ ਵਾਸਤੇ ਹੁਣ ਉਹਨਾਂ ਨੇ ਕਮਰ ਕੱਸਾ ਕੀਤਾ ਹੋਇਆ ਹੈ, ਜੁਟੇ ਹੋਏ ਨੇ ਸੇਵਾ ਦੇ ਵਿੱਚ। ਔਰ ਭੱਟਾ ਨੇ ਜ਼ਿਕਰ ਕੀਤਾ ਹੈ ਕਿ ਸੇਵਾ ਦੁਆਰਾ ਉਹਨਾਂ ਨੇ ਰਿਝਾ ਲਿਆ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ। ਸਭ ਵਿਦ ਮਾਨਿਓ ਮਨ ਤਾਂ ਵੀ ਭਇਓ ਪ੍ਰਸੰਨ। ਜਦੋਂ ਸਤਿਗੁਰੂ ਜੀ ਤਰੁੱਟ ਪਏ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਫਿਰ ਕੀ ਬਖਸ਼ਿਆ ਆਪਣੇ ਸੇਵਕ ਨੂੰ? ਉਹ ਸਾਰੀ ਸੰਗਤ ਛੁਪਾ ਕੇ ਕੁਝ ਨਹੀਂ ਰੱਖਿਆ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਗੁਰੂ ਨਾਨਕ ਦੇ ਘਰ ਦਾ ਰਾਜ ਜੋਗ ਵੀ ਬਖਸ਼ ਦਿੱਤਾ, ਤਖਤ ਆਪਣਾ ਸਿੰਘਾਸਨ ਵੀ ਬਖਸ਼ ਦਿੱਤਾ, ਗੁਰਤਾ ਗੱਦੀ, ਰਿੱਧੀਆਂ ਸਿੱਧੀਆਂ ਦੇ ਬ੍ਰਹਮ ਗਿਆਨ ਦੇ ਭੰਡਾਰੇ ਸਾਰੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਸੇਵਕ ਦੇ ਸਪੁਰਦ ਕਰ ਦਿੱਤੇ। ਉਹ ਵਡਿਆਈ ਜਿਹੜੀ ਕਿਸੇ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲੈਣੇ ਨੂੰ ਦਿੱਤੀ ਸੀ, ਔਰ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਾਬਾ ਅਮਰਦਾਸ ਜੀ ਨੂੰ ਦਿੱਤੀ ਸੀ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਅੱਜ ਉਹ ਹੀ ਵਡਿਆਈ ਆਪਣੇ ਸੇਵਕ ਗੁਰੂ ਰਾਮਦਾਸ ਜੀ ਨੂੰ ਬਖਸ਼ ਰਹੇ ਹਨ। ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੀ ਭਗਤ ਪ੍ਰੇਮ ਦੇ ਬੁਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ। ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ, ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਿਛ ਕਹੀ ਨਾ ਜਾਈ। ਸੋਢੀ ਸ੍ਰਿਸ਼ਟ ਸਕਲ ਤਾਰਨ ਕਹੋ, ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪ ਨੂੰ ਆਪਣੇ ਸਿੰਘਾਸਣ ਦੇ ਉੱਪਰ ਬਿਠਾਇਆ, ਪੰਜ ਪੈਸੇ ਨਾਰੀਏ ਲੱਗੇ ਰੱਖ ਕੇ ਨਮਸਕਾਰ ਕਰ ਦਿੱਤੀ, ਤਿੰਨ ਪਰਿਕਰਮਾ ਕਰ ਦਿੱਤੀਆਂ। ਬਾਬਾ ਬੁੱਢਾ ਜੀ ਨੇ ਗੁਰਤਾ ਗੱਦੀ ਦਾ ਤਿਲਕ ਦੇ ਦਿੱਤਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਸ ਸੰਗਤਾਂ ਨੂੰ ਇਹ ਨਸੀਹਤ ਦੇ ਦਿੱਤੀ, ਆਪਣੇ ਮੁਖੀ ਮੁਖੀ ਸਿੱਖਾਂ ਨੂੰ ਇਹ ਹੁਕਮ ਕਰ ਦਿੱਤਾ ਕਿ ਇਹਨਾਂ ਨੂੰ ਸਾਡਾ ਸਰੂਪ ਜਾਣ ਕੇ ਨਮਸਕਾਰ ਕਰੋ। ਸੰਗਤਾਂ ਨੇ ਵਚਨ ਮੰਨ ਲਿਆ। ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਮੰਨ ਲਈ ਰਜਾਏ ਜੀਓ। ਫਿਰ ਸਾਰ ਸੰਗਤ ਸਤਿਗੁਰੂ ਜੀ ਨੇ ਉਹੀ ਹੁਕਮ ਆਪਣੇ ਪਰਿਵਾਰ ਨੂੰ ਵੀ ਕੀਤਾ, ਆਪਣੇ ਹਜ਼ੂਰੀਏ ਸੇਵਾਦਾਰ ਭਾਈ ਬੱਲੂ ਨੂੰ ਭੇਜਿਆ, ਭਾਈ ਬੱਲੂ ਜਾਂ ਸਾਡੇ ਸਾਹਿਬਜ਼ਾਦਿਆਂ ਨੂੰ ਵੀ ਬੁਲਾ ਕੇ ਲਿਆ। ਭਾਈ ਬੱਲੂ ਜੀ ਗਏ ਪਹਿਲਾਂ ਬਾਬਾ ਮੋਹਨ ਜੀ ਦੇ ਪਾਸ, ਉੱਥੇ ਨਾ ਆਏ। ਫਿਰ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦੋ ਸਾਹਿਬਜ਼ਾਦੇ ਸਨ, ਬਾਬਾ ਮੋਹਨ ਜੀ ਔਰ ਬਾਬਾ ਮੋਹਰੀ ਜੀ। ਬਾਬਾ ਮੋਹਰੀ ਜੀ ਦੇ ਪਾਸ ਗਏ ਭਾਈ ਬੱਲੂ ਜੀ, ਬਾਬਾ ਮੋਹਰੀ ਜੀ ਨੇ ਵਚਨ ਮੰਨ ਲਿਆ। ਮੋਹਰੀ ਪੁੱਤ ਸਨਮੁਖ ਹੋਆ, ਰਾਮਦਾਸ ਪੈਰੀ ਪਾਏ ਜੀ। ਉਹਨਾਂ ਨੇ ਆਪਣੇ ਗੁਰੂ ਪਿਤਾ ਜੀ ਦੀ ਆਗਿਆ ਮੰਨ ਕੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਦੇ ਉੱਪਰ ਆਪਣਾ ਮਸਤਕ ਰੱਖ ਦਿੱਤਾ। ਹੁਣ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਬੜੇ ਪ੍ਰਸੰਨ ਹੋਏ, ਬੇਟਾ ਵੀ ਤੇਰਾ ਨਾਂ ਮੋਹਰੀ ਹੈ, ਤੈਂ ਆਪਣੇ ਨਾਂ ਦੀ ਲਾਜ ਰੱਖ ਲਈ ਹੈ, ਤੂੰ ਸੱਚਮੁੱਚ ਮੋਹਰੀ ਰਿਹਾ ਹੈ। ਮੋਹਰੀ ਇਹ ਗੁਰਤਾ ਗੱਦੀ ਤੇ ਅਸੀਂ ਬਖਸ਼ ਦਿੱਤੀ ਆ ਰਾਮਦਾਸ ਜੀ ਨੂੰ, ਹੁਣ ਸਾਡੇ ਪਾਸ ਤੇ ਸਿੱਖੀ ਰਹਿ ਗਈ ਹੈ, ਸਿੱਖੀ ਅਸੀਂ ਤੈਨੂੰ ਬਖਸ਼ ਰਹੇ ਹਾਂ। ਦੇਖੋ ਸਾਰ ਸੰਗ ਸਤਿਗੁਰੂ ਜੀ ਦੇ ਜਿਹੜੇ ਵਾਕ ਨੇ ਉਹ ਵਚਨ ਕਿੰਨੇ ਵਜ਼ਨਦਾਰ ਨੇ। ਬੇਟਾ ਗੁਰਤਾ ਗੱਦੀ ਤੇ ਗੁਰੂ ਰਾਮਦਾਸ ਜੀ ਦੇ ਪਾਸ ਚਲੀ ਗਈ ਹੈ, ਸਿੱਖੀ ਅਸੀਂ ਤੈਨੂੰ ਦੇ ਰਹੇ ਹਾਂ। ਸਤਿਗੁਰੂ ਜੀ ਆਪਣੇ ਆਗਿਆਕਾਰੀ ਸੇਵਕ ਨੂੰ, ਬਲਕਿ ਆਗਿਆਕਾਰੀ ਸਾਹਿਬਜ਼ਾਦੇ ਨੂੰ ਸਿੱਖੀ ਬਖਸ਼ ਰਹੇ ਨੇ। ਕਿਤਨੀ ਵੱਡੀ ਦਾਤ ਹੋਵੇਗੀ ਸਿੱਖੀ ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ। ਜਿਹੜੀ ਸਤਿਗੁਰੂ ਜੀ ਆਪਣੇ ਆਗਿਆਕਾਰੀ ਸਾਹਿਬਜ਼ਾਦੇ ਨੂੰ ਦੇ ਰਹੇ ਨੇ, ਉਹ ਸਾਰ ਸੰਗਤ ਆਪਾਂ ਆਪਣੇ ਪੁੱਤਰ ਨੂੰ ਕੀ ਦੇਵਾਂਗੇ? ਕੋਈ ਚੰਗੀ ਚੀਜ਼ ਹੀ ਦੇਵਾਂਗੇ ਨਾ, ਜਿਹੜੀ ਆਪਾਂ ਕਿਤੇ ਹੋਰ ਨੂੰ ਨਹੀਂ ਦੇ ਸਕਦੇ। ਹੁਣ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਆਗਿਆਕਾਰੀ ਸਾਹਿਬਜ਼ਾਦੇ ਨੂੰ ਕੀ ਦੇ ਰਹੇ ਨੇ, ਕੀ ਬਖਸ਼ ਰਹੇ ਨੇ? ਬੇਟਾ ਤੈਨੂੰ ਅਸੀਂ ਸਿੱਖੀ ਬਖਸ਼ ਰਹੇ ਹਾਂ। ਹੁਣ ਜਿਨ੍ਹਾਂ ਨੂੰ ਸਿੱਖੀ ਦੀ ਕਦਰ ਹੈ, ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਨੇ ਸਿੰਘਾਸਨ ਛੱਡ ਦਿੱਤਾ, ਗਲ ਵਿੱਚ ਪੱਲਾ ਪਾ ਲਿਆ, ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਗਰੀਬ ਨਿਵਾਜ ਆਪ ਦਾ ਇਹ ਸਾਹਿਬਜ਼ਾਦਾ ਸਰਵਗੁਣ ਸੰਪੰਨ ਹੈ, ਇਹ ਆਪ ਦਾ ਆਗਿਆਕਾਰੀ ਹੈ, ਇਹ ਜ਼ਿੰਮੇਵਾਰੀ ਨੂੰ ਸੰਭਾਲਣ ਵਾਸਤੇ ਸਮਰੱਥ ਹੈ, ਇਸ ਕਰਕੇ ਆਪ ਇਸ ਨੂੰ ਅਧਿਕਾਰੀ ਜਾਣ ਕੇ, ਕਿਉਂਕਿ ਅਧਿਕਾਰੀ ਵਿੱਚ ਇਹੋ ਹੀ ਗੱਲਾਂ ਹੋਣੀਆਂ ਜ਼ਰੂਰੀ ਨੇ ਨਾ, ਆਗਿਆਕਾਰੀ ਹੋਵੇ, ਸਰਵਗੁਣ ਸੰਪੰਨ ਹੋਵੇ, ਇਹਦੇ ਵਿੱਚ ਸਾਰੀਆਂ ਹੀ ਸਿਫਤਾਂ ਸਾਰੇ ਹੀ ਗੁਣ ਨੇ, ਸੋ ਆਪ ਕਿਰਪਾ ਕਰੋ, ਗੁਰਤਾ ਗੱਦੀ ਆਪ ਆਪਣੇ ਸਾਹਿਬਜ਼ਾਦੇ ਬਾਬਾ ਮੂਹਰੀ ਜੀ ਨੂੰ ਬਖਸ਼ ਦਿਓ, ਇਹ ਸਿੱਖੀ ਮੇਰੀ ਝੋਲੀ ਵਿੱਚ ਪਾ ਦਿਓ। ਤਾਂ ਗੁਰੂ ਸਮਰੱਥ ਹੋ ਕੇ ਵੀ, ਗੁਰਤਾ ਪਦ ਪ੍ਰਾਪਤ ਕਰਕੇ ਵੀ ਮੰਗ ਕੀ ਰਿਹਾ? ਸਿੱਖੀ ਮੰਗ ਰਿਹਾ। ਮਹਾਰਾਜ ਗੁਰਤਾ ਗੱਦੀ ਬਾਬਾ ਮੂਹਰੀ ਜੀ ਨੂੰ ਬਖਸ਼ ਦਿਓ, ਇਹ ਸਿੱਖੀ ਮੇਰੀ ਝੋਲੀ ਵਿੱਚ ਪਾ ਦਿਓ। ਉਹ ਸਾਰ ਸੰਗਤ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਹਿਰਦਾ ਦ੍ਰਵੀਭੂਤ ਹੋ ਗਿਆ। ਬਾਬਾ ਮੋਹਰੀ ਜੀ ਦਾ ਹਿਰਦਾ ਦ੍ਰਵੀਭੂਤ ਹੋ ਗਿਆ, ਬਾਬਾ ਬੁੱਢਾ ਜੀ, ਹੋਰ ਜਿਤਨੀਆਂ ਸੰਗਤਾਂ ਬੈਠੀਆਂ ਸਨ, ਸਭਨਾਂ ਨੇ ਨੇਤਰਾਂ ਦੇ ਵਿੱਚੋਂ ਤਰਪ ਤਰਪ ਅੰਸੂ ਵਰਸਣ ਲੱਗੇ। ਇਤਨੀ ਨਿਮਰਤਾ, ਐਸੀ ਸਿੱਖੀ ਦੀ ਵਡਿਆਈ। ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ ਨੇ, ਇਹ ਪੁਰਖਾ, ਇਹ ਦਾਤ ਦਰਅਸਲ ਤੇਰੇ ਮਸਤਕ ਦੇ ਉੱਪਰ ਹੀ ਲਿਖੀ ਹੋਈ ਸੀ, ਇਹ ਤੇ ਵਾਸੂ ਮਿਲਦੀ ਉਸ ਨੂੰ ਹੈ, ਦਿੱਚੈ ਪੂਰਵ ਦੇਵਣਾ, ਜਿਹਦੀ ਵਸਤੂ ਹੁੰਦੀ ਹੈ ਨਾ ਉਹਦੇ ਪਾਸ ਹੀ ਆਉਂਦੀ ਹੈ, ਜਿਸ ਦੀ ਵੱਥ ਤਿਸੈ ਘਰ ਆਵੇ। ਉਹ ਸਾਰ ਸੰਗ ਤੇ ਬੜਾ ਲੰਮਾ ਇਤਿਹਾਸ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਜੀਵਨ ਕਥਾ, ਆਪਣੀ ਆਟੋਬਾਇਓਗ੍ਰਾਫੀ ਵਿਚਿੱਤਰ ਨਾਟਕ ਦੇ ਵਿੱਚ ਬੜੇ ਵਿਸਥਾਰ ਦੇ ਵਿੱਚ ਲਿਖਿਆ ਹੈ। ਹੁਣ ਆਪਾਂ ਉਹਦੀ ਬਾਬਤ ਵਿਆਖਿਆ ਨਹੀਂ ਕਰਨੀ, ਕਿਉਂਕਿ ਅੱਗੇ ਇਹ ਦੋ ਮਹਾਨ ਪਵਿੱਤਰ ਦਿਹਾੜੇ ਆ ਰਹੇ ਨੇ, ਉਹ ਵੀ 450 ਸਾਲਾਂ ਗੁਰਪੁਰਬ, ਇੱਕ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ, ਔਰ ਦੂਸਰਾ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦਾ ਗੁਰਗੱਦੀ ਦਿਵਸ। ਸੋ ਆਪਾਂ ਐਸਾ ਨਹੀਂ ਕਿ ਮਹਾਂਪੁਰਖਾਂ ਦੀ ਇਸ ਬਰਸੀ ਦੇ ਸਮਾਗਮ 'ਤੇ ਸਿਰਫ ਉਹਨਾਂ ਨੇ ਦਰ ਘਰਦੀਆਂ ਕਥਾ ਵਾਰਤਾ ਹੀ ਕਰਨੀਆਂ ਨੇ, ਸਿਰਫ ਉਹਨਾਂ ਦੀ ਗੱਲ ਹੀ ਕਰਨੀ ਹੈ, ਇਹ ਸਮਾਗਮ ਬਣੇ ਨੇ ਗੁਰੂ ਦੀ ਗੱਲ ਕਰਨ ਵਾਸਤੇ। ਇਹ ਸਮਾਗਮ ਰੱਖੇ ਜਾਂਦੇ ਨੇ ਗੁਰਮਤ ਦ੍ਰਿੜ ਕਰਾਉਣ ਵਾਸਤੇ, ਜਿੱਥੇ ਆਪਾਂ ਉਹਨਾਂ ਮਹਾਂਪੁਰਖਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਹੈ, ਉੱਥੇ ਆਪਣੇ ਗੁਰੂ ਸਾਹਿਬਾਨ ਦੇ ਕੀਤੇ ਉਪਕਾਰਾਂ ਨੂੰ ਵੀ ਯਾਦ ਰੱਖਣਾ ਹੈ, ਔਰ ਉਹਨਾਂ ਨੇ ਜੋ ਸਾਨੂੰ ਗੁਰਮਤਿ ਦ੍ਰਿੜ ਕਰਵਾਈ ਹੈ ਉਸ ਦੇ ਵੀ ਆਪਾਂ ਨੇ ਅੰਧਾਰਨੀ ਬਣਨਾ ਹੈ। ਸੋ ਆਓ ਆਪਾਂ ਮਹਾਂਪੁਰਖਾਂ ਦੀ ਇਹ ਬਰਸੀ ਯਾਦ ਮਨਾਈ ਹੈ, ਆਪਾਂ ਸਤਿਗੁਰੂ ਜੀ ਦੇ ਪਾਸੋਂ ਬਸ ਉਹੋ ਹੀ ਦਾਤ ਮੰਗੀਏ ਜਿਹੜੀ ਗੁਰਤਾ ਪਦ ਪ੍ਰਾਪਤ ਕਰਕੇ ਵੀ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸੋਂ ਮੰਗੀ ਸੀ। ਸਤਿਗੁਰੂ ਜੀ ਆਪਾਂ ਨੂੰ ਤਰੁੱਟ ਕੇ ਰਹਿਮਤ ਦੇ ਘਰ ਵਿੱਚ ਆ ਕੇ ਆਪਣੇ ਦਰ ਘਰ ਦੀ ਸਿੱਖੀ ਬਖਸ਼ ਦੇਣ, ਜਿਸ ਕਰਕੇ ਆਪਣਾ ਜੀਵਨ ਸਫਲਾ ਹੋ ਸਕੇ ਔਰ ਮਹਾਂਪੁਰਖਾਂ ਦੀਆਂ ਮਨਾਈਆਂ ਬਰਸੀਆਂ, ਉਹਨਾਂ ਦੀਆਂ ਯਾਦਾਂ ਜਿਸ ਮਨੋਰਥ ਵਾਸਤੇ ਆਪਾਂ ਮਨਾ ਰਹੇ ਹਾਂ, ਆਪਣਾ ਇਹ ਕੀਤਾ ਹੋਇਆ ਪੁਰਸ਼ਾਰਥ, ਆਪਣਾ ਇਹ ਕੀਤਾ ਹੋਇਆ ਉੱਦਮ, ਉਹ ਵੀ ਸਕਾਰਤਾ ਹੋ ਸਕੇ। ਆਓ ਸਾਰ ਸੰਗਤ, ਪਿਛਲੇ ਕਈ ਦਿਨਾਂ ਤੋਂ ਆਪਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਮਿਲ ਕੇ ਆਪਣਾ ਸਮਾਂ ਸਫਲਾ ਬਣਾਉਂਦੇ ਆ ਰਹੇ ਹਾਂ। ਗੁਰਬਾਣੀ ਦੇ ਕੀਰਤਨ ਦੇ ਨਾਲ, ਗੁਰਮਤ ਦੀਆਂ ਵਿਚਾਰਾਂ ਦੇ ਨਾਲ ਜੁੜ ਕੇ ਜਿਹੜਾ ਮਕਸਦ ਹੁੰਦਾ ਹੈ ਨਾ ਇਹੋ ਜਿਹੇ ਜੋੜ ਮੇਲੇ ਮਨਾਉਣ ਦਾ, ਉਸ ਮਕਸਦ ਨੂੰ ਪੂਰਾ ਕਰਨ ਵਾਸਤੇ ਆਪਾਂ ਰੋਜ਼ਾਨਾ ਇੱਥੇ ਆ ਕੇ ਭਰਪੂਰ ਹਾਜ਼ਰੀਆਂ ਭਰੀਆਂ ਨੇ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਨ, ਜੋ ਕੁਝ ਇੱਥੇ ਬੈਠ ਕੇ ਆਪਾਂ ਸੁਣਿਆ ਹੈ ਨਾ ਇਹ ਆਪਣੇ ਹਿਰਦੇ ਅੰਦਰ ਵਸ ਜਾਵੇ, ਜੋ ਪੜ੍ਹਿਆ ਜੋ ਗਾਇਆ ਹੈ, ਕਿਉਂਕਿ ਇਸ ਮਨੋਰਥ ਵਾਸਤੇ ਹੀ ਆਪਾਂ ਆਏ ਹਾਂ ਨਾ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾ ਨੀ। ਗੁਰੂ ਕੀ ਆਗਿਆ ਨੂੰ ਆਪਾਂ ਸਤ ਕਰਕੇ ਮੰਨ ਲਈਏ, ਜਿਸ ਕਰਕੇ ਜਿਹੜੇ ਉਹਨਾਂ ਦੇ ਇਹ ਵਚਨ ਨੇ ਨਾ, ਉਹਨਾਂ ਦੇ ਬੋਲ, ਉਹਨਾਂ ਦਾ ਪਵਿੱਤਰ ਉਪਦੇਸ਼, ਉਸ ਨੂੰ ਗ੍ਰਹਿਣ ਕਰਕੇ ਆਪਾਂ ਵੀ ਇਸ ਸੰਸਾਰ ਦੇ ਸਮੁੰਦਰ ਤੋਂ ਪਾਰ ਲੰਘ ਸਕੀਏ। ਕਿਉਂਕਿ ਗੁਰੂ ਕੇ ਸ਼ਬਦ ਵਿੱਚ ਬਰਕਤ ਹੈ, ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਮਹਾਬਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ। ਉਤਾਰ ਦੇਲੇ ਸਾਨੂੰ ਬਚਨ ਗੁਰਾਲੇ, ਉਤਾਰ ਦੇਲੇ ਸਾਨੂੰ ਬਚਨ ਇਸੇ ਤਰ੍ਹਾਂ ਜਾਰੀ ਰਹਿਣਾ ਹੈ। ਆਪ ਸਭਨਾਂ ਨੇ ਪਿਆਰ ਦਾ ਸਬੂਤ ਦੇਣਾ ਹੈ। ਅਰਜਨਵੀਰ ਸਿੰਘ, ਰੋਜ਼ ਤੁਸੀਂ ਇਹਦੇ ਪਾਸੋਂ ਕੀਰਤਨ ਸੁਣਦੇ ਹੋ, ਤਕਰੀਬਨ ਇਹ 4.5 ਸਾਲ ਦਾ ਸੀ ਜਦੋਂ ਦਾ ਮੈਂ ਇਹਨੂੰ ਇਹਨਾਂ ਦੇ ਪਰਿਵਾਰ ਨੂੰ ਜਾਣਦਾ ਹਾਂ। ਸੋ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਇਸ ਬੱਚੇ ਨੇ ਗੁਰਬਾਣੀ ਦੇ 31 ਰਾਗਾਂ ਦਾ ਗਾਇਨ ਕੀਤਾ ਹੈ। ਕੱਲ ਡਾਕਟਰ ਸਾਹਿਬ ਜੀ ਨੇ ਤੁਹਾਨੂੰ ਵਿਸਥਾਰ ਵਿੱਚ ਦੱਸਿਆ ਸੀ, ਇਸ ਦੀ ਐਲਬਮ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਿਛਲੇ ਸਾਲ, ਬਲਕਿ ਐਸੇ ਹੀ ਸਾਲ ਸ਼ਾਇਦ ਫਰਵਰੀ ਮਾਰਚ ਦੀ ਗੱਲ ਹੈ, ਉੱਥੇ ਰਿਲੀਜ਼ ਵੀ ਕੀਤੀ ਗਈ ਸੀ। ਇਹਨੂੰ ਲਿਆਂਦਾ ਹੀ ਅਮੈਰੀਕਾ ਤੋਂ, ਇਹਨੂੰ ਬੁਲਾਇਆ ਹੀ ਇਸ ਕਰਕੇ ਹੈ ਕਿ ਜਿਹੜੇ ਬਾਕੀ ਦੇ ਸਾਡੀ ਨਵੀਂ ਪੀੜ੍ਹੀ, ਸਾਡੇ ਬੱਚੇ, ਉਹਨਾਂ ਨੂੰ ਵੀ ਪ੍ਰੇਰਨਾ ਮਿਲੇ ਵੀ ਜੇ 13 ਸਾਲ ਦਾ ਬੱਚਾ ਗੁਰਬਾਣੀ ਦੇ 31 ਰਾਗ ਗਾ ਸਕਦਾ ਆਪ ਰਬਾਬ ਵਜਾ ਕੇ, ਫਿਰ ਸਾਡੇ ਬੱਚੇ ਕੀਰਤਨ ਕਿਉਂ ਨਹੀਂ ਸਿੱਖ ਸਕਦੇ। ਉਹਨੇ ਵੀ ਆਪਣੀ ਹਾਜ਼ਰੀ ਭਰਨੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਕੀਰਤਨੀਏ, ਉੱਥੋਂ ਦੇ ਹਜ਼ੂਰੀ ਰਾਗੀ ਸਾਹਿਬਾਨ ਭਾਈ ਸਾਹਿਬ ਜੀ, ਭਾਈ ਰਵਿੰਦਰ ਸਿੰਘ ਜੀ, ਉਹ ਵੀ ਗੁਰਬਾਣੀ ਦਾ ਬੜਾ ਰਸਭਿੰਨਾ ਕੀਰਤਨ ਕਰਦੇ ਨੇ। ਅੱਜ ਦਾਸ ਨੂੰ ਵੀ ਅੰਮ੍ਰਿਤ ਵੇਲੇ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਇਹਨਾਂ ਦੀ ਰਸਨਾ ਤੋਂ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ। ਅੰਮ੍ਰਿਤ ਵੇਲੇ ਹੀ ਕਿੰਨੀਆਂ ਸੰਗਤਾਂ ਹਾਜ਼ਰੀ ਭਰ ਰਹੀਆਂ ਸਨ ਅਤੇ ਨਜ਼ਾਰਾ ਦੇਖਣ ਵਾਲਾ ਸੀ। ਅੱਜ ਦੇ ਅਫਗਾਨੀ ਸਿੰਘ ਇਹ ਕੀਰਤਨ ਦੇ ਨਾਲ ਪਿਆਰ ਕਰਨ ਵਾਲੇ ਸਾਰੇ ਗੁਰਮੁਖ ਬੀਬੀਆਂ ਅੰਮ੍ਰਿਤ ਵੇਲੇ ਸੁਣ ਵੀ ਰਹੀਆਂ ਸਨ, ਸਾਰੇ ਗੁਰਮੁਖ ਮਾਈ ਭਾਈ ਨਾਲ ਗਾਇਨ ਵੀ ਕਰ ਰਹੇ ਸਨ। ਉਹਨਾਂ ਨੇ ਵੀ ਥੋੜ੍ਹੀ ਦੇਰ ਤੋਂ ਬਾਅਦ ਤੁਹਾਨੂੰ ਆਪਣੇ ਰਸਭਿੰਨੇ ਕੀਰਤਨ ਦੁਆਰਾ ਕਿਰਤਾਰਥ ਕਰਨਾ ਹੈ। ਸੋ ਆਪ ਸਾਰੇ ਇਸੇ ਤਰ੍ਹਾਂ ਜੁੜੇ ਰਹੋ, ਦਾਸਾਂ ਦੀ ਇੰਨੀ ਹਾਜ਼ਰੀ ਪ੍ਰਵਾਨ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।